ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਤੀ ਆਰੇ ਇੱਕ ਟੇਕ ਤੋਂ ਲਾਹੇ ਬੇਡਾਨੀ ਆਸ, ਨਾਨਕ ਨਾਮ ਧਿਆਏ ਕਾਰਜ ਆਵੈ ਰਾਸ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਿਗੁਰੂ ਜੀ ਦੇ ਦਰ ਤੇ ਸਿਦਕ ਦਾ ਸਿਜਦਾ ਕਰਕੇ ਗੁਰੂ ਚਰਨਾਂ ਵਿੱਚ ਬੈਠ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਜੀ ਦਾ ਧੰਨਵਾਦ ਹੈ ਜਿਨੇ ਕੁਝ ਸਮਾਂ ਆਪਣੀ ਗੋਦ ਦਾ ਸੁੱਖ ਬਖਸ਼ਿਆ। ਭਾਈ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਧੰਨਵਾਦ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਵਿਚਾਰ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਦਾ ਮਹੂਰਤ ਹੈ, ਉਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ। ਹਰ ਰੋਜ਼ ਆਉਣ ਵਾਲੇ ਦਿਨਾਂ ਚ ਆਪਾਂ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਹੀ ਵਿਚਾਰਾਂ ਸਾਂਝੀਆਂ ਕਰਾਂਗੇ। ਅੱਜ ਦੀ ਵਿਚਾਰ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਇੱਕ ਅੰਮ੍ਰਿਤਮਈ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹੈ। ਸ਼ਬਦ ਹੈ, ਇਹ ਸਾਚਾ ਸੋਹਿਲਾ ਸੱਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਕਰ ਸੱਚੇ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਂ ਤਦ ਭਾਵੇ, ਗੁਰਮੁਖ ਜਿਨਾ ਬੁਝਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ। ਆਨੰਦ ਸਾਹਿਬ ਦੀ ਬਾਣੀ ਵਿੱਚੋਂ ਇਹ 39ਵੀਂ ਪੌੜੀ ਆਪਾਂ ਪੜ੍ਹਦੇ ਹਾਂ। ਸੰਸਾਰ ਵਿੱਚ ਧਾਰਮਿਕ ਗ੍ਰੰਥ ਵੀ ਬਹੁਤ ਸਨ, ਧਾਰਮਿਕ ਅਸਥਾਨ ਵੀ ਬਹੁਤ ਸਨ, ਪਰ ਜਦੋਂ ਉਹਨਾਂ ਧਾਰਮਿਕ ਅਸਥਾਨਾਂ ਤੇ ਜਾ ਕੇ ਦੇਖੀਦਾ ਸੀ, ਜਿਸ ਕਾਰਜ ਲਈ ਉਹ ਬਣਾਏ ਗਏ ਨੇ ਉਹ ਕਾਰਜ ਪੂਰਾ ਹੁੰਦਾ ਨਜ਼ਰ ਨਹੀਂ ਸੀ ਆਉਂਦਾ। ਤੁਸੀਂ ਕਦੇ ਵਿਚਾਰ ਕੇ ਦੇਖੋ, ਕਿਤਨੇ ਧਾਰਮਿਕ ਅਸਥਾਨ ਸਨ। ਕਹਿਣ ਨੂੰ ਤਾਂ ਸਾਰੇ ਕਹਿੰਦੇ ਸੀ ਵੀ ਇਹ ਰੱਬ ਦਾ ਘਰ ਹੈ, ਪਰ ਚਾਰ ਗੱਲਾਂ ਉੱਥੇ ਵਾਪਰਦੀਆਂ ਸਨ। ਨੰਬਰ ਇੱਕ, ਕਹਿਣ ਨੂੰ ਘਰ ਰੱਬ ਦਾ ਕਹਿੰਦੇ ਨੇ, ਪਰ ਉੱਥੇ ਰੱਬ ਦੀ ਆਵਾਜ਼ ਕੋਈ ਨਹੀਂ ਸੀ। ਕਹਿਣ ਨੂੰ ਸਾਰੇ ਰੱਬ ਦਾ ਘਰ ਕਹਿੰਦੇ ਸਨ, ਪਰ ਰੱਬ ਦੇ ਹੀ ਬੰਦਿਆਂ ਨੂੰ ਆਉਣ ਦੀ ਮਨਾਹੀ ਸੀ। ਕਿਸੇ ਮੰਦਰ ਵਿੱਚ ਇਹ ਜਾਤੀ ਵਾਲੇ ਨਹੀਂ ਆ ਸਕਦੇ, ਕਿਸੇ ਮੰਦਰ ਵਿੱਚ ਇਹ ਲੋਕ ਨਹੀਂ ਆ ਸਕਦੇ। ਤੀਜਾ ਪੱਖ, ਜਿਸ ਧਾਰਮਿਕ ਸਥਾਨ ਨੇ ਮਨੁੱਖ ਦੀ ਝੋਲੀ ਵਿੱਚ ਸੱਚ ਪਾਉਣਾ ਸੀ, ਸਭ ਤੋਂ ਵੱਡਾ ਕੂੜ ਉਹਨਾਂ ਅਸਥਾਨਾਂ ਤੇ ਵਿਕ ਰਿਹਾ ਸੀ। ਨੰਬਰ 4 ਜਿਸ ਧਾਰਮਿਕ ਸਥਾਨ ਦੇ ਵਿੱਚੋਂ ਮਨੁੱਖ ਨੇ ਜੀਵਨ ਦੀ ਸੇਧ ਲੈ ਕੇ ਠੱਗੀਆਂ ਤੇ ਬੁਰੇ ਕਰਮਾਂ ਤੋਂ ਬਚਣਾ ਸੀ, ਉਹਨਾਂ ਥਾਵਾਂ ਤੇ ਠੱਗੀਆਂ ਅਤੇ ਬੁਰੇ ਕਰਮ ਸਭ ਤੋਂ ਵਧੀਕ ਹੋ ਰਹੇ ਸਨ। ਗੁਰੂ ਨਾਨਕ ਮਰਦ ਅਗਮੜੇ ਅੱਗੇ ਸਿਰ ਝੁੱਕ ਜਾਂਦਾ ਜਿਹਨੇ ਏਡੇ ਵੱਡੇ ਸਮਾਜ ਨਾਲ ਕਿੱਡੀ ਵੱਡੀ ਟੱਕਰ ਲਈ, ਕਿੱਡੀ ਵੱਡੀ ਟੱਕਰ ਲਈ। ਜਦੋਂ ਆਪਾਂ ਧਾਰਮਿਕ ਸਥਾਨਾਂ ਦੀ ਹਾਲਤ ਦੇਖਦੇ ਹਾਂ, ਉਹ ਚ ਮੈਂ ਥੋੜ੍ਹੇ ਜਿਹਾ ਦਾ ਜ਼ਿਕਰ ਕਰਾਂਗਾ। ਤੁਸੀਂ ਦੇਖੋ, ਕਹਿਣ ਨੂੰ ਤਾਂ ਉਹਨੂੰ ਰੱਬ ਦਾ ਘਰ ਕਹਿੰਦੇ ਸਨ, ਪਰ ਉੱਥੇ ਧਾਰਮਿਕ ਗ੍ਰੰਥ ਉਹ ਪੜ੍ਹੇ ਜਾਂਦੇ ਸਨ ਜਿਹੜੇ ਰੱਬ ਦੀ ਗੱਲ ਨਹੀਂ ਕਰਦੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਨੀ। ਧਾਰਮਿਕ ਸਥਾਨ ਨੇ, ਪਰ ਧਾਰਮਿਕ ਗ੍ਰੰਥਾਂ ਦੇ ਬੋਲ ਉਹ ਨੇ ਜਿਹੜੇ ਮਨੁੱਖ ਨੂੰ ਰੱਬ ਨਾਲ ਨਹੀਂ ਜੋੜਦੇ, ਬਲਕਿ ਇੱਕ ਚੱਕਰ ਚ ਪਾ ਦਿੰਦੇ ਨੇ। ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ, ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ। ਕਬੀਰ ਸਾਹਿਬ ਆਖਦੇ ਨੇ, ਕਬੀਰ ਕਾਗਦ ਕੀ ਓਬਰੀ, ਓਬਰੀ ਦਾ ਅਰਥ ਹੁੰਦਾ ਕੈਦ ਖਾਨਾ, ਮਸ ਕੇ ਕਰਮ ਕਪਾਟ, ਉਹਦਾ ਜਿਹੜਾ ਦਰਵਾਜ਼ਾ ਲੱਗਿਆ ਹੋਇਆ ਉਹ ਕਰਮ ਕੰਡ ਆਉਂਦਾ ਹੈ। ਇੱਕ ਜੇਲ ਬਣਾਈ ਹੋਈ ਹੈ, ਦਿਸਦੀ ਨਹੀਂ ਹੈ ਪਰ ਇਹ ਜੇਲ ਬਣਾਈ ਹੋਈ ਹੈ। ਕਬੀਰ ਸਾਹਿਬ ਆਖਦੇ ਨੇ, ਕਬੀਰ ਕਾਗਦ ਕੀ ਓਬਰੀ, ਕਾਗਜ਼ਾਂ ਦੀ ਜੇਲ ਹੈ, ਮਸ ਕੇ ਕਰਮ ਕਪਾਟ ਅਤੇ ਸਿਆਹੀ ਦੇ ਦਰਵਾਜ਼ੇ ਲਾ ਦਿੱਤੇ, ਪਾਹਣ ਬੋੜੀ ਪ੍ਰਥਮੀ ਪੰਡਿਤ ਪਾੜੀ ਬਾਟ। ਕਹਿਣ ਲੱਗੇ ਪੱਥਰ ਨੇ ਦੁਨੀਆ ਡੋਬ ਦਿੱਤੀ, ਤੇ ਜਿਨ੍ਹਾਂ ਨੇ ਸੱਚ ਦਾ ਗਿਆਨ ਦੇਣਾ ਸੀ ਉਹਨਾਂ ਨੇ ਰੱਬ ਦੇ ਘਰ ਨੂੰ ਜਾਣ ਵਾਲਿਆਂ ਨੂੰ ਹੋਰ ਹੀ ਰਸਤੇ ਤੋੜ ਦਿੱਤਾ, ਬਾਟ ਹੀ ਪਾੜ ਦਿੱਤੀ, ਰਸਤਾ ਹੀ ਪਾੜ ਦਿੱਤਾ ਰੱਬ ਦੇ ਘਰ ਨੂੰ ਜਾਣ ਵਾਲਾ। ਛੋਟੀ ਜਿਹੀ ਇੱਕ ਪੱਤਰੀ ਆ, ਸਾਰੀ ਦੁਨੀਆ ਨੂੰ ਉਲਝਾਈ ਬੈਠਾ ਹੈ, ਸੱਚ ਸਮਝ ਹੀ ਨਹੀਂ ਆਉਣ ਦਿੰਦਾ ਕਿਸੇ ਨੂੰ। ਹਜ਼ੂਰ ਨੇ ਕਿੱਡੀ ਵੱਡੀ ਕਿਰਪਾ ਕੀਤੀ ਸਾਡੇ ਤੇ। ਕਹਿਣ ਲੱਗੇ ਜੇ ਰੱਬ ਦਾ ਘਰ ਹੈ ਤੇ ਰੱਬ ਦੀ ਆਵਾਜ਼ ਆਵੇ। ਹੁਣ ਆਪਾਂ ਜਦੋਂ ਗੁਰਬਾਣੀ ਦਾ ਪੱਖ ਪੜ੍ਹਦੇ ਹਾਂ ਤਾਂ ਹਜ਼ੂਰ ਬੜੇ ਸਪਸ਼ਟ ਆਖਦੇ ਨੇ, ਕਹਿਣ ਲੱਗੇ ਇਹ ਗੁਰਬਾਣੀ ਮੇਰੀ ਨਹੀਂ ਹੈ, ਮਤ ਕੁਛ ਸੋਚਿਓ ਵੀ ਮੈਂ ਬੋਲਦਾ ਨਹੀਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜੇ ਰੱਬ ਦਾ ਘਰ ਹੈ ਤੇ ਆਵਾਜ਼ ਵੀ ਰੱਬ ਦੀ ਹੋਵੇ, ਮੇਰੀ ਨਾ ਹੋਵੇ। ਮੈਂ ਬਹੁਤ ਵਾਰੀ ਬੇਨਤੀ ਕਰਨਾ ਹੈ, ਦੇਖੋ ਤੁਸੀਂ ਕਦੇ ਵਿਚਾਰ ਕੇ ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਗੱਲਾਂ ਬੇਬੇ ਨਾਨਕੀ ਨਾਲ ਕੀਤੀਆਂ ਹੋਣਗੀਆਂ, ਕਿੰਨੀਆਂ ਗੱਲਾਂ ਆਪਣੀ ਘਰਵਾਲੀ ਮਾਤਾ ਸੁਲੱਖਣੀ ਨਾਲ ਕੀਤੀਆਂ ਹੋਣਗੀਆਂ, ਕਿੰਨੀ ਵਾਰੀ ਮਾਂ ਤ੍ਰਿਪਤਾ ਨਾਲ ਗੱਲਾਂ ਕੀਤੀਆਂ ਹੋਣਗੀਆਂ, ਮੈਂ ਤਾਂ ਕਾਲੂ ਜੀ ਨਾਲ ਕੀਤੀਆਂ ਹੋਣਗੀਆਂ, ਰਾਏ ਬੁਲਾਰ ਨਾਲ ਕੀਤੀਆਂ ਹੋਣਗੀਆਂ, ਭਾਈ ਮਰਦਾਨੇ ਨਾਲ ਕੀਤੀਆਂ ਹੋਣਗੀਆਂ, ਬੇਬੇ ਨਾਨਕੀ ਨਾਲ ਕੀਤੀਆਂ ਹੋਣਗੀਆਂ। ਪਰ ਹੈਰਾਨੀ ਦੀ ਗੱਲ ਹੈ, ਕੋਈ ਗੱਲ ਵੀ ਗੁਰਬਾਣੀ ਵਿੱਚ ਅੰਕਿਤ ਨਹੀਂ। ਹਜ਼ੂਰ ਕਹਿਣ ਲੱਗੇ ਉਹ ਤਾਂ ਮੇਰੀਆਂ ਗੱਲਾਂ ਨੇ, ਮੈਂ ਧਾਰਮਿਕ ਸਥਾਨ ਉਹ ਬਣਾਉਣਾ ਜਿੱਥੇ ਰੱਬ ਦੀਆਂ ਗੱਲਾਂ ਹੋਣ, ਜਿੱਥੇ ਰੱਬ ਦੀ ਆਵਾਜ਼ ਕੋਈ ਦਬਾਵੇ ਨਾ, ਉਹ ਕਹਿ ਸਕੇ ਭਈ ਮੈਂ ਤੇ ਜਿਹੋ ਜਿਹਾ ਮੈਨੂੰ ਰੱਬੀ ਸੁਨੇਹਾ ਆਇਆ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਤੇ ਰੱਬ ਦਾ ਹੁਕਮ ਤੁਹਾਨੂੰ ਦੱਸ ਰਿਹਾ ਭਲਿਓ, ਮੈਂ ਆਪਣੇ ਕੋਲੋਂ ਕੁਛ ਵੀ ਨਹੀਂ ਕਹਿੰਦਾ। ਇੱਥੇ ਜੋ ਰੱਬ ਦੇ ਬੋਲ ਨੇ ਮਨੁੱਖਤਾ ਦੀ ਝੋਲੀ ਪਾ ਦਿੱਤੇ ਨੇ। ਦੂਜੀ ਗੱਲ, ਕਹਿਣ ਨੂੰ ਰੱਬ ਦਾ ਘਰ ਕਹਿੰਦੇ ਨੇ ਪਰ ਰੱਬ ਦੇ ਹੀ ਬੰਦਿਆਂ ਲਈ ਦਰਵਾਜ਼ਾ ਬੰਦ ਹੈ, ਰੱਬ ਦੇ ਬੰਦਿਆਂ ਲਈ ਦਰਵਾਜ਼ਾ ਬੰਦ ਹੈ। ਤੁਸੀਂ ਦੇਖੋ ਕਦੇ ਮੰਦਰਾਂ ਦੇ ਵਿੱਚ ਹਰ ਬੰਦੇ ਨੂੰ ਆਉਣ ਦੀ ਆਗਿਆ ਨਹੀਂ ਹੈ। ਕੁਝ ਲੋਕ ਨੇ ਜਿਹੜੇ ਮੰਦਰ ਵਿੱਚ ਜਾ ਸਕਦੇ ਨੇ, ਬਾਕੀਆਂ ਲਈ ਛੂਤ ਛਾਤ ਦਾ ਨਾਂ ਦੇ ਕੇ ਜਾਂ ਜਾਤ ਬਰਾਦਰੀ ਦਾ ਨਾਂ ਦੇ ਕੇ ਹਰ ਬੰਦੇ ਨੂੰ ਧਾਰਮਿਕ ਸਥਾਨ ਤੇ ਜਾ ਕੇ ਪੂਜਾ ਕਰਨ ਦਾ ਹੱਕ ਨਹੀਂ। ਗੁਰੂ ਜੀ ਨੇ ਆਖਿਆ ਨਾ ਭਲਿਆ, ਰੱਬ ਦਾ ਘਰ ਹੋਵੇ ਤੇ ਰੱਬ ਦੇ ਹੀ ਬੰਦਿਆਂ ਲਈ ਦਰਵਾਜ਼ਾ ਬੰਦ ਕੀਤਾ ਹੋਵੇ, ਮੈਂ ਗੁਰੂ ਘਰ ਉਹ ਬਣਾਵਾਂਗਾ ਜਿਸ ਗੁਰੂ ਘਰ ਵਿੱਚ ਹਰ ਕੋਈ ਗਰੀਬ ਅਮੀਰ ਦੁਖੀਆ ਸੁਖੀਆ ਕੋਈ ਵੀ ਆ ਸਕਦਾ, ਕਦੇ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੋਵੇਗਾ। ਦੂਜਾ ਪੱਖ ਇਹ ਵੱਖਰਾ ਸੀ। ਤੀਜਾ ਪੱਖ ਇਹ ਵੱਖਰਾ ਸੀ ਭਈ ਜਿਸ ਗੁਰੂ ਘਰ ਦੇ ਵਿੱਚੋਂ, ਜਿਸ ਰੱਬ ਦੇ ਘਰ ਵਿੱਚੋਂ ਮਨੁੱਖ ਨੂੰ ਸੱਚ ਸਮਝਾਇਆ ਜਾਣਾ ਹੈ, ਉਹਨਾਂ ਧਾਰਮਿਕ ਸਥਾਨਾਂ ਤੇ ਕੂੜ ਕਮਾਇਆ ਜਾ ਰਿਹਾ ਸੀ। ਮੈਂ ਅੱਗੇ ਜਾ ਕੇ ਇੱਕ ਵਾਰੀ ਫਿਰ ਇਸ ਨੂੰ ਛੂਵਾਂਗਾ, ਦੁਬਾਰੇ ਗੱਲ ਸਾਂਝੀ ਕਰਾਂਗਾ। ਉਹਨਾਂ ਥਾਵਾਂ ਦੇ ਉੱਤੇ ਕਰਮ ਕਾਂਡ ਕੀਤਾ ਜਾ ਰਿਹਾ ਸੀ, ਸੱਚ ਨੂੰ ਉਲਝਾਇਆ ਜਾ ਰਿਹਾ ਸੀ। ਚੌਥੀ ਗੱਲ, ਜਿਹਨਾਂ ਥਾਵਾਂ ਤੇ ਮਨੁੱਖ ਨੂੰ ਲੁੱਟਣ ਤੋਂ ਬਚਾਉਣਾ ਹੈ, ਉਹਨੂੰ ਸਮਝਾਉਣਾ ਹੈ ਵੀ ਤੇਰੀ ਦੇਹੀ ਅੰਦਰ ਪੰਜ ਚੋਰ ਵਸਦੇ ਨੇ, ਤੂੰ ਉਹਨਾਂ ਤੋਂ ਕਿਵੇਂ ਬਚਣਾ, ਉਹ ਤੇ ਗੱਲ ਬੜੀ ਦੂਰ ਦੀ ਰਹਿ ਗਈ ਸੀ। ਧਾਰਮਿਕ ਸਥਾਨਾਂ ਤੇ ਐਸੇ ਲੁਟੇਰੇ ਬੈਠ ਗਏ, ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥਨ ਬੱਗ, ਓਏ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ। ਉਹਨਾਂ ਧਾਰਮਿਕ ਸਥਾਨਾਂ ਤੇ ਮਨੁੱਖ ਨੂੰ ਲੁੱਟਿਆ ਜਾਣ ਲੱਗ ਪਿਆ। ਗੁਰਦੇਵ ਸੱਚੇ ਪਾਤਸ਼ਾਹ ਨੇ ਕਿੱਡੀ ਵੱਡੀ ਰਹਿਮਤ ਕੀਤੀ, ਸਮੁੱਚੇ ਕਰਮ ਕਾਂਡ ਸਿੱਖੀ ਵਿੱਚੋਂ ਕੱਢ ਦਿੱਤੇ। ਉਹਨਾਂ ਆਖਿਆ ਭਲਿਆ, ਇੱਕ ਰੱਬ ਦੀ ਬਾਣੀ ਗਾ, ਪਰਮੇਸ਼ਰ ਦੀ ਬਾਣੀ ਗਾ, ਨਿਰੰਕਾਰ ਨਾਲ ਤੇਰੀ ਨੇੜਤਾ ਬਣ ਜਾਏਗੀ, ਵਾਹਿਗੁਰੂ ਨਾਲ ਨੇੜਤਾ ਬਣ ਜਾਏਗੀ, ਪਰਮੇਸ਼ਰ ਨਾਲ ਨੇੜਤਾ ਬਣ ਜਾਏਗੀ। ਅਗਲੀ ਗੱਲ ਕਿੱਡੀ ਕਮਾਲ ਦੀ ਹੈ ਭਈ, ਇੱਥੇ ਤੂੰ ਲੁੱਟਿਆ ਨਹੀਂ ਜਾਣਾ ਚਾਹੀਦਾ, ਮੈਂ ਤੈਨੂੰ ਉਹਦੇ ਲੜ ਲਾਉਣ ਲੱਗਾ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੇ। ਜੇ ਤੇਰੇ ਅੰਦਰ ਰੱਬ ਦਾ ਵਾਸਾ ਹੋ ਗਿਆ, ਤੂੰ ਨਾ ਮਾਰਿਆ ਮਰਿਆ ਮਾਰਿਆ ਮੁਕਾਇਆ ਮੁਕੇਗਾ, ਅਤੇ ਨਾ ਹੀ ਤੇਰੇ ਅੰਦਰੋਂ ਕਦੇ ਤੈਨੂੰ ਕੋਈ ਠੱਗ ਚੋਰ ਠੱਗੇਗਾ। ਗੁਰਦੁਆਰਾ ਇੱਕ ਬਿਲਕੁਲ ਵਿਲੱਖਣ ਚੀਜ਼ ਸੀ। ਸਤਿਗੁਰ ਜੀ ਨੇ ਇੱਕ ਨਵੇਕਲੀ ਚੀਜ਼ ਮਨੁੱਖ ਨੂੰ ਬਖਸ਼ਿਸ਼ ਕੀਤੀ। ਕਹਿਣ ਲੱਗੇ, ਪੁੱਤ ਮੈਂ ਬੁਨਿਆਦ ਰੱਖਣ ਲੱਗਾ, ਮੈਂ ਨੀਂਹ ਰੱਖਣ ਲੱਗਾ ਇਹਦੀ ਸੱਚ ਦੇ ਉੱਤੇ। ਤੂੰ ਸੱਚ ਬੋਲਣਾ, ਕੂੜ ਦੇ ਵਣਜਾਰਿਆਂ ਨੂੰ ਸੱਚ ਚੰਗਾ ਨਹੀਂ ਲੱਗਣਾ, ਉਹਨਾਂ ਨੂੰ ਭਾਉਣਾ ਨਹੀਂ ਹੈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਹੀ। ਜੇ ਕੋਈ ਸੱਚ ਬੋਲਦਾ, ਕੂੜੇ ਨੂੰ ਅੱਗ ਲੱਗ ਜਾਂਦੀ, ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣ ਲੱਗਾ, ਇਹਨੂੰ ਪਕੜ ਵਿੱਚ ਰੱਖੀ ਭਈ, ਇਹ ਸੱਚਾ ਸੋਹਲਾ ਹੈ, ਇਹ ਸੱਚਾ ਸੱਚਾ ਸੋਹਲਾ ਹੈ, ਇਹ ਝੂਠਦਾ ਨਹੀਂ ਹੈ, ਇਹ ਕਿਸੇ ਮਨੁੱਖਾਂ ਦੀ ਤਾਰੀਫ ਨਹੀਂ ਹੈ, ਇਹ ਕਿਸੇ ਰਾਜੇ ਮਹਾਰਾਜਿਆਂ ਦੀਆਂ ਗੱਲਾਂ ਨਹੀਂ ਹੈ, ਇਹ ਆਮ ਕਥਾ ਕਹਾਣੀਆਂ ਨਹੀਂ ਹੈ ਲੋਕਾਂ ਦੀਆਂ ਚੱਲੀਆਂ ਹੋਈਆਂ, ਇਹ ਤਾਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਇਹ ਸੱਚਾ ਸੋਹਲਾ ਹੈ, ਤੇ ਇਹਦੇ ਗਾਉਣ ਲਈ ਤੂੰ ਕਿਸੇ ਦੇ ਬੂਹੇ ਤੇ ਨਾ ਜਾਈ, ਕਿਉਂਕਿ ਉਹਨਾਂ ਨੇ ਤੈਨੂੰ ਸੱਚਾ ਸੋਹਲਾ ਗਾਉਣ ਨਹੀਂ ਦੇਣਾ। ਜੇ ਤੂੰ ਸੱਚਾ ਸੋਹਲਾ ਗਾਉਣਾ ਤਾਂ ਘਰ ਵੀ ਸੱਚ ਦਾ ਬਣਾਈ, ਜਿੱਥੇ ਬੈਠ ਕੇ ਤੂੰ ਸੱਚ ਦੀ ਗੱਲ ਕਰ ਸਕਦਾ ਹੋਵੇ, ਵਰਨਾ ਤੈਨੂੰ ਇਹਨਾਂ ਨੇ ਗਾਉਣ ਨਹੀਂ ਦੇਣਾ, ਇਹ ਸੱਚਾ ਸੋਹਲਾ ਤੈਨੂੰ ਗਾਉਣ ਨਹੀਂ ਦੇਣਾ ਇਹਨਾਂ ਨੇ। ਇਸ ਲਈ ਹਜ਼ੂਰ ਨੇ ਕਿਰਪਾ ਕੀਤੀ, ਜਦੋਂ ਗੁਰਬਾਣੀ ਦੀ ਗੱਲ ਚੱਲੀ ਤਾਂ ਇਹਦੇ ਨਾਲ ਹੀ ਸ਼ੁਰੂਆਤ ਕਰ ਦਿੱਤੀ। ਗੁਰੂ ਨਾਨਕ ਸਾਹਿਬ ਨੇ ਪਹਿਲੀ ਧਰਮਸ਼ਾਲਾ ਬਣਾਈ ਸੀ ਕਰਤਾਰਪੁਰ ਸਾਹਿਬ ਦੇ ਵਿੱਚ। ਆਪਣੇ ਕੋਲ ਦੋ ਕਰਤਾਰਪੁਰ ਸਾਹਿਬ ਨੇ, ਇੱਕ ਕਰਤਾਰਪੁਰ ਸਾਹਿਬ ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਸੀ ਤੇ ਪਾਕਿਸਤਾਨ ਵਿੱਚ, ਦੂਜਾ ਜਲੰਧਰ ਦੇ ਲਾਗੇ ਹੈ, ਇਹਨੂੰ ਗੁਰੂ ਅਰਜਨ ਪਾਤਸ਼ਾਹ ਨੇ ਵਸਾਇਆ ਸੀ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਪਹਿਲਾਂ ਸੱਚਾ ਘਰ ਬਣਾਵੀ, ਜਿੱਥੇ ਰੱਬ ਦੀ ਗੱਲ ਤੂੰ ਕਰ ਸਕਦਾ ਹੋਵੇਂ, ਉੱਥੇ ਕੋਈ ਮੂਰਤੀ ਨਹੀਂ ਹੈ, ਉੱਥੇ ਕਿਸੇ ਵੇਦ ਗ੍ਰੰਥਾਂ ਦੀ ਪੂਜਾ ਨਹੀਂ ਹੈ, ਉੱਥੇ ਕਿਸੇ ਕੂੜੇ ਮਨੁੱਖ ਦੀ ਗੱਲ ਨਹੀਂ ਹੈ, ਉੱਥੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਨਹੀਂ ਹੈ, ਉੱਥੇ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਨਹੀਂ ਹੈ, ਉਹ ਘਰ ਬਣਾਈ ਜਿੱਥੇ ਤੂੰ ਰੱਬ ਦੀ ਗੱਲ ਕਰ ਸਕਦਾ ਹੋਵੇਂ। ਇਸ ਲਈ ਗੁਰੂ ਜੀ ਨੇ ਸ਼ੁਰੂਆਤ ਤੋਂ ਧਰਮਸ਼ਾਲਾ ਬਣਾਉਣੀ ਆਰੰਭ ਕਰ ਦਿੱਤੀ। ਇਹ ਗੱਲ ਮੈਂ ਅੱਗੇ ਜਾ ਕੇ ਕਰਾਂਗਾ ਕਿਸੇ ਦਿਨ ਵੀ, ਧਰਮਸ਼ਾਲਾ ਦੇ ਵਿੱਚ ਤੇ ਗੁਰਦੁਆਰੇ ਵਿੱਚ ਅੰਤਰ ਕੀ ਹੈ। ਅੱਜ ਮੈਂ ਇਸੇ ਪੱਖ ਤੇ ਰਹਿਣਾ ਚਾਹੁੰਦਾ। ਦੇਖੋ ਹੁਣ ਧਾਰਮਿਕ ਸਥਾਨਾਂ ਤੇ ਕੀ ਹੋ ਰਿਹਾ ਸੀ, ਕਿੱਡੇ ਪਿਆਰੇ ਬੋਲ ਨੇ ਰੱਬੀ ਬਾਣੀ ਦੇ। ਮਾਲਕ ਜੀ ਆਖਦੇ ਨੇ, ਕਹਿੰਦੇ ਮੈਂ ਦੇਖਿਆ ਸਗਲ ਪਰਾਧ ਦੇਹ ਲਰੋਨੀ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ। ਹੁਣ ਜਗਨਨਾਥਪੁਰੀ ਉਹ ਸੀ ਜਿਹਦੇ ਵਿੱਚ ਕ੍ਰਿਸ਼ਨ ਜੀ ਨੂੰ ਇੱਕ ਪੰਘੂੜੇ ਵਿੱਚ ਰੱਖ ਕੇ ਤੇ ਲੋਕ ਲੋਰੀਆਂ ਦਿੰਦੇ ਨੇ ਜੀ, ਉਹ ਲੋਰੀਆਂ ਕਿਉਂ ਦਿੰਦੇ ਹੋ ਜੀ, ਕ੍ਰਿਸ਼ਨ ਰੋ ਰਿਹਾ ਹੈ। ਜੇ ਰੱਬ ਰੋ ਰਿਹਾ, ਸੋਚੋ ਤੁਸੀਂ ਬੰਦਾ ਉਹਨੂੰ ਲੋਰੀਆਂ ਦੇ ਕੇ ਚੁੱਪ ਕਰਵਾ ਰਿਹਾ। ਕਹਿਣ ਲੱਗੇ ਸਤਿਗੁਰੂ ਭਲਿਆ ਤੈਨੂੰ ਜਗਨਨਾਥ ਦਾ ਪਤਾ ਹੀ ਨਹੀਂ ਹੈ, ਤੈਨੂੰ ਜਗਨਨਾਥ ਦਾ ਪਤਾ ਹੀ ਨਹੀਂ ਹੈ। ਉਹਦੀਆਂ ਆਰਤੀਆਂ ਕਰਦੇ ਸੀ ਸਤਿਗੁਰੂ, ਕਹਿਣ ਲੱਗੇ ਜਗਨਨਾਥ ਦੀਆਂ ਆਰਤੀਆਂ ਕਰਨ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਦੋ ਗੱਲਾਂ ਦੱਸ ਕੇ ਜਾਣਾ, ਇੱਕ ਤਾਂ ਜਗਨਨਾਥ ਕੌਣ ਹੈ। ਜਗਨਨਾਥ ਦਾ ਅਰਥ ਹੁੰਦਾ ਜਗਤ ਦਾ ਨਾਥ, ਨਾਥ ਦਾ ਅਰਥ ਹੁੰਦਾ ਮਾਲਕ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੁਨੀਆਂ ਦਾ ਮਾਲਕ ਹੈ ਕੌਣ, ਨਿਰੰਕਾਰ ਪਰਮੇਸ਼ਰ ਵਾਹਿਗੁਰੂ ਕੌਣ ਹੈ। ਮੈਂ ਉਹਦੀ ਪਹਿਚਾਣ ਕਰਵਾਉਣੀ ਚਾਹੁੰਦਾ। ਦੂਜੀ ਗੱਲ, ਉਹਦੀ ਆਰਤੀ ਕਿਵੇਂ ਹੁੰਦੀ ਹੈ? ਤੁਹਾਡੇ ਵਾਂਗੂ ਉਹਦੀ ਆਰਤੀ ਨਹੀਂ ਹੁੰਦੀ। ਹਰ ਗੁਰੂ ਕਾ ਸਿੱਖ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਇਹਨਾਂ ਬਚਨਾਂ ਨੂੰ ਪੜ੍ਹਦਾ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਇਹ ਉਸ ਜਗਨਨਾਥ ਦੀ ਪੁਰੀ ਦੇ ਵਿੱਚ ਉਚਾਰੀ ਹੋਈ ਆਰਤੀ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਭਈ ਆਹ ਆਰਤੀ ਕਰ, ਇਹ ਜੀਵਿਆਂ ਵਾਲੀ ਆਰਤੀ ਨਹੀਂ ਹੋਣੀ, ਆਹ ਆਰਤੀ ਕਰ, ਇਹ ਦੇਵੀ ਦੇਵਤਿਆਂ ਵਾਲੀ ਆਰਤੀ ਦੀ ਲੋੜ ਨਹੀਂ ਹੈ। ਕਿੱਡੀ ਬਦਕਿਸਮਤੀ ਹੈ, ਕੀ ਕਹਿੰਦਾ ਹੋਵੇਗਾ ਗੁਰੂ ਨਾਨਕ ਦਾ ਕਿਰਦਾ, ਜਦੋਂ ਗੁਰੂ ਨਾਨਕ ਦੇ ਘਰ ਵਿੱਚ ਉਹੀ ਕਰਮ ਕਾਂਡ ਅੱਜ ਹੁੰਦਾ। ਉਵੇਂ ਦੀਆਂ ਅਸੀਂ ਆਰਤੀਆਂ ਕਰ ਰਹੇ ਜੋ ਜਗਨਨਾਥਪੁਰੀ ਚ ਹੁੰਦੀਆਂ ਸਨ, ਅੱਜ ਉਹੀ ਕੁਝ ਗੁਰੂ ਨਾਨਕ ਦੇ ਘਰ ਵਿੱਚ ਹੋ ਰਿਹਾ। ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਕਹਿਣ ਲੱਗੇ ਮੈਂ ਤੈਨੂੰ ਸਾਚਾ ਸੋਹਿਲਾ ਗਾਉਣ ਵਾਸਤੇ ਘਰ ਸਾਚਾ ਦਿੱਤਾ ਸੀ, ਤੂੰ ਇੱਥੇ ਵੀ ਕਰਮ ਕਾਂਡ ਲੈ ਕੇ ਬੈਠ ਗਿਆ। ਵਿਪਰਵਾਦੀ ਸੋਚ ਨੇ ਤੇਰੇ ਤੇ ਇੱਥੇ ਵੀ ਕਬਜ਼ਾ ਕਰ ਲਿਆ। ਮੈਨੂੰ ਇੱਕ ਬਚਨ ਕੀਤਾ ਸੀ ਓਟੀ ਸਾਹਿਬ ਹੋਰਾਂ ਨੇ ਭਈ ਆਉਣ ਵਾਲੇ ਦਿਨਾਂ ਚ ਅਗਰ ਜਿੱਥੇ ਪ੍ਰਬੰਧ ਦੀਆਂ ਕਮਜ਼ੋਰੀਆਂ ਨੇ ਉਹਦੀਆਂ ਵੀ ਗੱਲਾਂ ਕਰੀਏ। ਪ੍ਰਬੰਧ ਦੀਆਂ ਕਮਜ਼ੋਰੀਆਂ ਨਹੀਂ ਮੈਂ ਕਹਿ ਸਕਦਾ, ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਹੋ ਜਿਹੀਆਂ ਥਾਵਾਂ ਤੇ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ ਜਿਹੜੀਆਂ ਗੱਲਾਂ ਦਾ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਭਰ ਪ੍ਰਚਾਰ ਕਰਕੇ ਉਸ ਕੂੜ ਦੀ ਪਾਲ ਵਿੱਚੋਂ ਸਿੱਖ ਨੂੰ ਕੱਢ ਕੇ ਸਚਿਆਰਤਾ ਦੇ ਮਾਰਗ ਤੇ ਤੋਰਿਆ ਸੀ। ਅੱਜ ਜਿਹੜੇ ਵੀ ਪ੍ਰਬੰਧਕ ਇਸ ਚੀਜ਼ ਦਾ ਸਾਥ ਦਿੰਦੇ ਨੇ, ਅਸਲ ਵਿੱਚ ਮੈਂ ਤੇ ਕੁਝ ਨਹੀਂ ਕਰ ਸਕਦਾ, ਪਰ ਉਹ ਗੁਰੂ ਨਾਨਕ ਦੀਆਂ ਨਜ਼ਰਾਂ ਚ ਹਮੇਸ਼ਾ ਦੋਸ਼ੀ ਰਹਿਣਗੇ। ਉਹ ਕਦੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣ ਸਕਦੇ, ਉਹ ਤਾਂ ਵਿਚਾਰਧਾਰਾ ਦੇ ਕਾਤਲ ਨੇ। ਗੁਰੂ ਨਾਨਕ ਦੇ ਕੋਲ ਬੈਠ ਕੇ ਉਹਦੀ ਵਿਚਾਰਧਾਰਾ ਦਾ ਕਤਲ ਕਰਦੇ ਨੇ ਵੀ ਲੈ ਜਿਹੜੀਆਂ ਚੀਜ਼ਾਂ ਤੋਂ ਤੂੰ ਹਟਾਇਆ ਸੀ ਮੈਂ ਉਹਨਾਂ ਚੀਜ਼ਾਂ ਨਾਲ ਹੀ ਤੇਰੇ ਨਾਲ ਤੇਰੇ ਗੁਰਦੁਆਰਾ ਸਾਹਿਬ ਚ ਕਰਾਂਗਾ। ਤੁਸੀਂ ਦੇਖੋ ਕਦੇ ਸਤਿਗੁਰੂ ਜੀ ਨੇ ਹੋਕਾ ਦਿੱਤਾ, ਕਹਿਣ ਲੱਗੇ ਨਹੀਂ ਭਲਿਆ, ਹਰਿਦੁਆਰ ਦੀ ਧਰਤੀ ਤੇ ਗਏ। ਹਰਿਦੁਆਰ ਦੀ ਧਰਤੀ ਤੇ ਕੀ ਹੋ ਰਿਹਾ ਸੀ? ਉੱਥੇ ਲੋਕ ਦੋ ਤਰ੍ਹਾਂ ਦਾ ਪਾਣੀ ਦਿੰਦੇ ਨੇ, ਗੰਗਾ ਦੇ ਕਿਨਾਰੇ ਖਲੋ ਕੇ ਨਾ ਪਾਣੀ ਦੇ ਬੁੱਕ ਭਰ ਭਰ ਕੇ ਜਾਂ ਗੜਬੀ ਲੈ ਕੇ ਐਵੇਂ ਕਰਦੇ ਨੇ। ਮੈਂ ਵਿੱਚੋਂ ਵਿੱਚ ਥੋੜੀ ਜਿਹੀ ਬੇਨਤੀਆਂ ਕਰਾਂਗਾ ਬਈ ਇਸ ਗੱਲ ਦੀ ਆਪਾਂ ਨੂੰ ਪਕੜ ਵੀ ਹੋ ਜਾਏ। ਯਾਦ ਰੱਖੋ ਜੇ ਜਿੰਨੇ ਵੀ ਕਰਮ ਕਾਂਡ ਨੇ ਕਿਸੇ ਅਸਲੀਅਤ ਵਿੱਚੋਂ ਜਨਮੇ ਹੋਏ ਨੇ, ਕਰਮ ਕਾਂਡੇ ਬਾਅਦ ਵਿੱਚ ਬਣੇ ਨੇ, ਪਹਿਲੇ ਕਿਸੇ ਅਸਲੀਅਤ ਵਿੱਚੋਂ ਜਨਮੇ ਹੋਏ ਨੇ। ਉਦੋਂ ਕੀ ਕਰਦੇ ਸੀ ਲੋਕ? ਪਾਣੀਆਂ ਦੇ ਕਿਨਾਰੇ ਇਸ਼ਨਾਨ ਕਰਦੇ ਸਨ ਤੇ ਪਾਣੀ ਦੀ ਧਾਰ ਬੰਨ ਕੇ ਉੱਪਰੋਂ ਸੁੱਟਣਾ ਤੇ ਉਹਦੇ ਵਿੱਚੋਂ ਦੀ ਸੂਰਜ ਨੂੰ ਦੇਖਣਾ ਤੇ ਅੱਖਾਂ ਦੀ ਇੱਕ ਐਕਸਰਸਾਈਜ਼ ਸੀ। ਅੱਜ ਵਰਗੇ ਸਾਧਨ ਨਹੀਂ ਸਨ ਮਨੁੱਖ ਦੇ ਕੋਲ ਹੁੰਦੇ। ਧਾਰ ਬੰਨ ਕੇ ਪਾਣੀ ਨੂੰ ਸੁੱਟ ਕੇ ਤੇ ਉਹਦੇ ਵਿੱਚੋਂ ਦੀ ਸੂਰਜ ਨੂੰ ਦੇਖਣਾ ਤੇ ਇਹਦੇ ਨਾਲ ਅੱਖਾਂ ਦੀ ਇੱਕ ਐਕਸਰਸਾਈਜ਼ ਸੀ, ਬੰਦੇ ਦੀ ਅੱਖਾਂ ਦੀ ਰੋਸ਼ਨੀ ਬਹੁਤ ਲੰਮਾ ਸਮਾਂ ਉਹਨੂੰ ਸਾਥ ਦੇਵੇ। ਸਮਾਂ ਪਾ ਕੇ ਇਹਨੂੰ ਕਰਮ ਕਾਂਡ ਬਣਾ ਦਿੱਤਾ। ਹੁਣ ਜਦੋਂ ਉਹ ਕੀ ਕਰਦੇ ਨੇ, ਉਹ ਪਾਣੀ ਦੇ ਬੁੱਕ ਭਰਦੇ ਨੇ ਜਾਂ ਗੜਬੀ ਭਰਦੇ ਨੇ ਜਾਂ ਕੋਈ ਭਾਂਡਾ ਭਰਦੇ ਨੇ, ਐਵੇਂ ਡੋਲ ਦਿੰਦੇ ਨੇ। ਗੁਰੂ ਨਾਨਕ ਸਾਹਿਬ ਨੂੰ ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਸੀ, ਪਤਾ ਸੀ, ਸਭ ਕੁਝ ਪਤਾ ਸੀ। ਹਜ਼ੂਰ ਸੱਚੇ ਪਾਤਸ਼ਾਹ ਨੇ ਉਹ ਚੜ੍ਹਦੇ ਵਾਲੇ ਪਾਸੇ ਨੂੰ ਦੇ ਰਹੇ ਸੀ, ਚੜ੍ਹਦੇ ਵਾਲੇ ਪਾਸੇ ਨੂੰ ਸਤਿਗੁਰੂ ਨੇ ਪਿੱਠ ਕਰ ਲਈ ਤੇ ਪਿੱਠ ਕਰਕੇ ਬੁੱਕ ਭਰ ਭਰ ਕੇ ਪਾਣੀ ਦੇ ਪਾਉਣ ਲੱਗ ਗਏ। ਸਾਖੀ ਤੁਹਾਨੂੰ ਯਾਦ ਹੈ, ਮੈਂ ਬਹੁਤੀ ਲਮੇਰੀ ਨਹੀਂ ਕਰਨੀ। ਨਾ ਸੋਚਿਆ ਵੀ ਆਹ ਕੋਈ ਨਵਾਂ ਆਇਆ ਲੱਗਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਉਮਰ ਜਿਹੜੀ ਉਸ ਵੇਲੇ ਹੈ ਨਾ ਉਹ 36 ਸਾਲਾਂ ਦੇ ਨੇੜੇ ਦੀ ਹੈ। ਵਿੱਚੋਂ ਗੱਲ ਦੇ ਚੱਲਦੀਆਂ ਨਜ਼ਰ ਆ ਜਾਂਦੀਆਂ ਨੇ, ਮਨੋਹਰ ਸਿੰਘ ਮਾਰਕੋ ਦੀ ਗੱਲ ਬੜੀ ਕਮਾਲ ਦੀ ਹੈ, ਕਹਿਣ ਲੱਗੇ ਗੁਰੂ ਨਾਨਕ ਦੀ ਜਵਾਨੀ ਤਾਂ ਅਸੀਂ ਦੁਨੀਆਂ ਨੂੰ ਦਿਖਾਈਓ ਨਹੀਂ, ਅਸੀਂ ਤਾਂ ਬੁਢਾਪਾ ਹੀ ਦਿਖਾਈ ਜਾਂਦੇ ਹਾਂ। ਬੜੀ ਵੱਡੀ ਕਮਾਈ ਹੈ ਗੁਰੂ ਨਾਨਕ ਸਾਹਿਬ ਦੀ, ਜਵਾਨੀ ਪਹਿਰੇ ਵਿੱਚ ਉਦਾਸੀਆਂ ਕਰਨੀਆਂ। ਹਰਿਦੁਆਰ ਦੀ ਧਰਤੀ ਦੇ ਉੱਤੇ ਸਤਿਗੁਰੂ ਜੀ ਪਾਣੀ ਛਿੱਟਣ ਲੱਗ ਪਏ ਤੇ ਉਹ ਆਏ, ਆ ਕੇ ਉਹਨਾਂ ਸੋਚਿਆ ਵੀ ਸ਼ਾਇਦ ਕੋਈ ਨਵਾਂ ਆਇਆ ਨਹੀਂ ਪਤਾ, ਤੇ ਆ ਕੇ ਪੁੱਛਣ ਲੱਗੇ ਵੀ ਇਹ ਕੀ ਕਰਦੇ ਹੋ। ਕਹਿਣ ਲੱਗੇ ਜੋ ਤੁਸੀਂ ਕਰਨੇ। ਉਹ ਕਹਿਣ ਲੱਗੇ ਤਾਂ ਸੂਰਜ ਨੂੰ ਪਾਣੀ ਦੇ ਰਹੇ ਹੈ। ਕਹਿਣ ਲੱਗੇ ਫਿਰ ਮੈਂ ਠੀਕ ਕਰ ਰਿਹਾ, ਮੈਂ ਖੇਤੀ ਨੂੰ ਪਾਣੀ ਦੇ ਰਿਹਾ। ਕਹਿਣ ਲੱਗੇ ਖੇਤੀ ਕਿੱਥੇ? ਕਹਿੰਦੇ ਤਲਵੰਡੀ। ਯਾਦ ਰੱਖੋ ਜੀ ਅਜੇ ਕਰਤਾਰਪੁਰ ਸਾਹਿਬ ਨਹੀਂ ਸੀ ਵਸਿਆ, ਬਹੁਤ ਵਾਰੀ ਭੁਲੇਖਾ ਲੱਗ ਜਾਂਦਾ, ਇਹ ਕਰਤਾਰਪੁਰ ਸਾਹਿਬ ਅਜੇ ਨਹੀਂ ਸੀ ਵਸਿਆ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਤੋਂ ਬਾਅਦ ਵਿੱਚ ਆ ਕੇ ਵਸਾਇਆ। ਇਹ ਜਿਹੜੀ ਘਟਨਾ ਹੈ ਪਹਿਲੀ ਉਦਾਸੀ ਦੀ ਹੈ, ਜਿਹੜੀ ਪਹਿਲੀ ਉਦਾਸੀ ਹੈ ਗੁਰੂ ਨਾਨਕ ਸਾਹਿਬ ਦੀ, ਉਹ 1507 ਤੋਂ ਲੈ ਕੇ 1507 ਤੋਂ ਲੈ ਕੇ 1515 ਦੇ ਵਿੱਚ ਦੀ ਹੈ, 8.25 ਸਾਲ ਦੀ ਪਹਿਲੀ ਉਦਾਸੀ ਹੈ। ਹਜੇ ਉਦੋਂ ਕਰਤਾਰਪੁਰ ਸਾਹਿਬ ਨਹੀਂ ਸੀ ਵਸਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਤਲਵੰਡੀ ਚ ਮੇਰੀ ਜ਼ਮੀਨ ਹੈ ਤੇ ਮੈਨੂੰ ਪਾਣੀ ਦੇਣ ਲੱਗਾ। ਉਹ ਬੜੇ ਖੜਖੜਾ ਕੇ ਅਸੀਂ ਕਹਿਣ ਲੱਗੇ ਤੇਰਾ ਇੱਥੇ ਪੈਰਾਂ ਚ ਤਾਂ ਡੁੱਲੀ ਜਾਂਦਾ ਪਾਣੀ, ਉੱਥੇ ਕਦੋਂ ਪਹੁੰਚੇਗਾ, ਤਲਵੰਡੀ ਕਦੋਂ ਪਹੁੰਚੇਗਾ? ਹਜ਼ੂਰ ਕਹਿਣ ਲੱਗੇ ਪਹੁੰਚ ਹੀ ਜਾਏਗਾ, ਤੁਹਾਡਾ ਸੂਰਜ ਤਾਂ ਇਸ ਧਰਤੀ ਤੇ ਵੀ ਨਹੀਂ ਹੈ, ਮੇਰੀ ਜ਼ਮੀਨ ਕਮ ਸੇ ਕਮ ਇਸ ਧਰਤੀ ਤੇ ਤਾਂ ਹੈ ਨਾ, ਅੱਜ ਕੱਲ ਭਲ ਕੇ ਪਹੁੰਚ ਹੀ ਜਾਏਗਾ, ਮੈਂ ਮਿਹਨਤ ਕਰਾਂਗਾ, ਤੁਹਾਡਾ ਸੂਰਜ ਤਾਂ ਧਰਤੀ ਤੇ ਵੀ ਨਹੀਂ ਹੈ। ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ, ਮੇਰਾ ਪਾਣੀ ਛੁੱਟਿਆ ਧਰਤੀ ਤੇ, ਉਹ ਜ਼ਮੀਨ ਤੱਕ ਕਿਉਂ ਨਹੀਂ ਪਹੁੰਚੇਗਾ? ਗੱਲ ਸਮਝ ਲੱਗ ਗਈ ਲੋਕਾਂ ਨੂੰ, ਪੰਡਤਾਂ ਨੇ ਤਾਂ ਨਾ ਹਟੇ ਨੇ ਨਾ ਉਹਨਾਂ ਨੇ ਹਟਣਾ, ਅੱਜ ਵੀ ਨਹੀਂ ਹਟਣਾ ਉਹਨਾਂ ਨੇ, ਨਾ ਉਹ ਹਟੇ ਨੇ ਨਾ ਉਹਨਾਂ ਨੇ ਹਟਣਾ, ਪਰ ਜਿਹਨਾਂ ਨੂੰ ਸਮਝ ਲੱਗ ਗਈ ਸੀ ਉਹ ਹਟ ਗਏ, ਉਹ ਹਟ ਗਏ ਵੀ ਗੱਲ ਤਾਂ ਦਲੀਲ ਵਾਲੀ ਹੈ, ਪਾਣੀ ਸੂਰਜ ਨੂੰ ਦੇਣ ਦੀ ਲੋੜ ਨਹੀਂ, ਪਾਣੀ ਤਾਂ ਆਪਣੇ ਬਜ਼ੁਰਗਾਂ ਨੂੰ ਦੇਣ ਦੀ ਲੋੜ ਹੈ, ਪਾਣੀ ਤਾਂ ਜ਼ਮੀਨ ਨੂੰ ਦੇਣ ਦੀ ਲੋੜ ਹੈ, ਪਾਣੀ ਤਾਂ ਖੇਤੀ ਨੂੰ ਦੇਣ ਦੀ ਲੋੜ ਹੈ, ਪਾਣੀ ਤਾਂ ਸੰਭਾਲਣ ਦੀ ਲੋੜ ਹੈ। ਅੱਜ ਮਨੁੱਖ ਤਰ੍ਹਾਂ ਤਰ੍ਹਾਂ ਕਰਦਾ ਫਿਰ ਰਿਹਾ। ਗੁਰਦੁਆਰਾ ਸਾਹਿਬ ਉਹ ਹੈ ਜਿੱਥੇ ਮੈਨੂੰ ਜੀਵਨ ਜਾਚ ਮਿਲੀ ਹੈ, ਗੁਰੂ ਨਾਨਕ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਹੈ। ਕਹਿਣ ਲੱਗੇ ਪੁੱਤ ਮੈਂ ਤੈਨੂੰ ਦੱਸਣਾ ਚਾਹੁੰਦਾ ਬਾਕੀ ਧਾਰਮਿਕ ਸਥਾਨਾਂ ਤੇ ਕੀ ਹੁੰਦਾ ਸੀ। ਅਗਲੀ ਗੱਲ ਇਹ ਵੀ ਸ਼ਾਇਦ ਤੁਸੀਂ ਸੁਣੀ ਹੋਵੇ, ਹਰਿਦੁਆਰ ਦੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਹੁਣ ਜਦੋਂ ਇਹ ਪਾਣੀ ਵਾਲੀ ਘਟਨਾ ਹੋ ਚੁੱਕੀ ਹੋਈ ਸੀ, ਸਾਰੇ ਪਾਸੇ ਚਰਚਾ ਤਾਂ ਹੋ ਗਈ ਸੀ ਵੀ ਇੱਕ ਗੁਰੂ ਨਾਨਕ ਸਾਹਿਬ ਆਏ ਨੇ ਵੀ ਬੜੀਆਂ ਕਮਾਲ ਦੀਆਂ ਗੱਲਾਂ ਸੁਣਾਉਂਦੇ ਨੇ, ਸਿੱਧੀਆਂ ਸਾਧੀਆਂ ਆਮ ਲੋਕਾਂ ਨੂੰ ਸਮਝ ਲੱਗ ਜਾਏ। ਹੁਣ ਜੇ ਉੱਥੇ ਜਾ ਕੇ ਕੀਰਤਨ ਕਰਨ ਲੱਗ ਪੈਂਦੇ, ਸ਼ਬਦ ਗਾਉਣ ਲੱਗ ਪੈਂਦੇ, ਸ਼ਾਇਦ ਕਿਸੇ ਨੂੰ ਆਈ ਸਮਝ ਲੱਗਦਾ, ਆ ਪਾਣੀ ਸਿੱਟ ਕੇ ਸਾਰਿਆਂ ਨੂੰ ਸਮਝ ਲੱਗ ਗਈ ਸੀ, ਸੌਖੀ ਜਿਹੀ ਦਲੀਲ ਸੀ। ਉੱਥੇ ਹੁਣ ਰੌਲਾ ਪੈ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਨਾਲ ਦਾ ਸਾਥੀ ਭਾਈ ਮਰਦਾਨਾ ਬੜੀਆਂ ਅਦੁੱਤੀ ਗੱਲਾਂ ਕਰਦੇ ਨੇ, ਅਜੀਬ ਗੱਲਾਂ ਕਰਦੇ ਨੇ। ਇੱਥੇ ਹੁਣ ਇੱਕ ਸਾਧ ਬੈਠਾ, ਉਹ ਕੀ ਕਰਦਾ? ਉਹ ਅੰਮ੍ਰਿਤ ਵੇਲੇ ਤੋਂ ਲੱਗਿਆ ਹੋਇਆ, ਤੜਕੇ ਤੋਂ ਲੱਗਿਆ ਹੋਇਆ, ਪਹਿਰ ਰਾਤ ਰਹਿੰਦੀ ਤੋਂ ਲੱਗਿਆ ਹੋਇਆ। ਪਹਿਲਾਂ ਉਹਨੇ ਮੰਤਰ ਪੜ੍ਹੇ, ਫਿਰ ਉਹਨੇ ਚੌਂਕਾ ਸਵਾਰਿਆ, ਉਹਦਾ ਗੋਹਾ ਲਿਪਿਆ, ਫਿਰ ਉਹਦੇ ਵਿੱਚ ਚੁੱਲ੍ਹਾ ਖੋਦਿਆ, ਫਿਰ ਮੰਤਰ ਪੜ੍ਹੇ, ਫਿਰ ਲੱਕੜਾਂ ਦੇ ਉੱਤੇ ਪਾਣੀ ਦੇ ਛਿੱਟੇ ਮਾਰੇ, ਫਿਰ ਮੰਤਰ ਪੜ੍ਹੇ, ਅੱਗ ਜਗਾਈ, ਫਿਰ ਮੰਤਰ ਪੜ੍ਹੇ, ਆਪਣਾ ਭਾਂਡਾ ਉੱਤੇ ਰੱਖਿਆ, ਫਿਰ ਮੰਤਰ ਪੜ੍ਹੇ, ਉਹਦੇ ਵਿੱਚ ਅਨਾਜ ਦੇ ਦਾਣੇ ਲੈ ਕੇ ਫਿਰ ਮੰਤਰ ਪੜ੍ਹੇ ਤੇ ਉੱਤੇ ਰੱਖ ਕੇ ਉਹਨਾਂ ਨੇ ਉਹ ਸਾਰਾ ਕੁਛ ਉਹਨੂੰ ਖਾਣਾ ਬਣਾਉਣਾ ਆਪਣਾ ਸ਼ੁਰੂ ਕਰ ਦਿੱਤਾ। ਇਹ ਸਾਰਾ ਕੁਛ ਕਰਦੇ ਦਾ ਉਹਦਾ ਲੰਮੇਰਾ ਵਕਤ ਬੀਤ ਗਿਆ ਤੇ ਸੂਰਜ ਚੜ ਗਿਆ। ਗੁਰੂ ਨਾਨਕ ਸਾਹਿਬ ਜੀ ਦੇਖੋ ਕਿੱਡੀਆਂ ਬੇਇਨਸਾਫੀਆਂ ਕੀਤੀਆਂ ਸਾਡੇ ਨਾਲ। ਜਿਸ ਭਾਈ ਮਰਦਾਨੇ ਨੇ ਜਾਨ ਤਲੀ ਤੇ ਰੱਖ ਕੇ ਸਿੱਖੀ ਪ੍ਰਚਾਰੀ ਹੈ ਨਾ, ਅੱਜ ਤੱਕ ਅਸੀਂ ਉਹਨੂੰ ਭੁੱਖਾ ਤੇ ਨੰਗਾ ਜਿਹਾ ਹੀ ਪ੍ਰਗਟ ਕਰੀ ਜਾਂਦੇ ਹਾਂ। ਮੈਨੂੰ ਨਹੀਂ ਲੱਗਦਾ ਭਾਈ ਮਰਦਾਨੇ ਜਿੰਨੀਆਂ ਔਖੀਆਂ ਕਿਸੇ ਸਿੱਖ ਨੇ ਕੱਟੀਆਂ ਹੋਣ। ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਮਰਦਾਨਿਆ ਜਾ ਉਹਦੇ ਕੋਲ ਅੱਗ ਲੈ ਕੇ ਆ, ਪਰ ਅੱਗ ਚੜ੍ਹਦੇ ਵਾਲੇ ਪਾਸੇ ਤੋਂ ਖਲੋ ਕੇ ਮੰਗੀ, ਤੇਰੀ ਪਿੱਠ ਚੜ੍ਹਦੇ ਵਾਲੇ ਪਾਸੇ ਨੂੰ ਹੋਵੇ। ਉਹ ਕਹਿਣ ਲੱਗੇ ਠੀਕ ਹੈ। ਜਾ ਕੇ ਭਾਈ ਮਰਦਾਨਾ ਜੀ ਨੇ ਕਿਹਾ, ਕਹਿਣ ਲੱਗੇ ਬਾਬਾ ਜੀ ਬਈ ਅਸੀਂ ਤਾਂ ਥਾਂ ਥਾਂ ਤੇ ਫਿਰਦੇ, ਸਾਡੇ ਕੋਲ ਕੋਈ ਐਸਾ ਸਾਧਨ ਨਹੀਂ ਹੈ। ਤੇ ਤੁਹਾਡੇ ਕੋਲ ਅੱਗ ਜਗਾਈ ਹੈ, ਤੁਸੀਂ ਥੋੜੀ ਜਿਹੀ ਅੱਗ ਦੇ ਦਿਓ ਇੱਕ ਲੱਕੜ, ਤੇ ਅਸੀਂ ਵੀ ਕੋਈ ਖਾਣ ਪੀਣ ਜੋਗਾ ਬਣਾ ਲਈਏ ਕੁਛ ਨਾ ਕੁਛ। ਅਸੀਂ ਵੀ ਪਰਦੇਸੀ ਹੈ, ਹਰਿਦੁਆਰ ਇੱਕ ਧਾਰਮਿਕ ਸਥਾਨ, ਉੱਥੇ ਪਰਦੇਸੀ ਬਹੁਤੇ ਆਉਂਦੇ ਸਨ। ਉਹਨੇ ਜਦੋਂ ਦੇਖਿਆ ਨਾ ਵੀ ਇਹ ਉਹ ਮਰਦਾਨਾ ਹੈ ਜਿਹੜਾ ਮਰਾਸੀਆਂ ਨਾਲ ਸੰਬੰਧਿਤ ਹੈ, ਇਹ ਤਾਂ ਕੱਲ ਪਾਣੀ ਵਾਲਾ ਚੱਕਰ ਇਹਨਾਂ ਦੀ ਪਿਆ ਸੀ, ਤੇ ਉਹ ਕਲਪ ਗਿਆ। ਮੂੰਹ ਵਿੱਚ ਮੰਤਰ ਪੜ੍ਹਦਾ, ਬੜੇ ਕੌੜੀਆਂ ਅੱਖਾਂ ਨਾਲ ਦੇਖਦਾ। ਭਾਈ ਮਰਦਾਨਾ ਜੀ ਨੇ ਫਿਰ ਕਿਹਾ ਵੀ ਬਾਬਾ ਜੀ ਮੈਂ ਅੱਗ ਲੈਣ ਆਇਆ ਸੀ। ਉਹ ਜਦੋਂ ਨਾ ਹਟਿਆ ਪਾਸੇ, ਤੇ ਉਹਨੇ ਉਸੇ ਵੇਲੇ ਅੱਗ ਦੀ ਇੱਕ ਲੱਕੜ ਕੱਢੀ ਮੱਚਦੀ ਹੋਈ ਤੇ ਲੈ ਕੇ ਭਾਈ ਮਰਦਾਨਾ ਜੀ ਦੇ ਮਗਰ ਭੱਜ ਪਿਆ। ਭਾਈ ਮਰਦਾਨਾ ਜੀ ਅੱਗੇ ਅੱਗੇ ਉਹ ਪਿੱਛੇ ਪਿੱਛੇ ਗੁਰੂ ਨਾਨਕ ਸਾਹਿਬ ਕੋਲ ਚਲੇ ਗਏ। ਸਤਿਗੁਰੂ ਬੜੇ ਪਿਆਰ ਨਾਲ ਕਹਿਣ ਲੱਗੇ, ਬਾਬਾ ਜੀ ਤੁਸੀਂ ਕਿਉਂ ਖੇਚਲ ਕੀਤੀ, ਮਰਦਾਨੇ ਨੂੰ ਦੇ ਦਿੰਦੇ ਅੱਗ, ਮੈਂ ਭੇਜਿਆ ਤਾਂ ਸੀ। ਉਹ ਅੱਗੇ ਉਹ ਕਹਿਣ ਲੱਗਿਆ ਮੈਂ ਅੱਗ ਦੇਣ ਨਹੀਂ ਆਇਆ, ਮੈਂ ਤਾਂ ਅੱਗ ਲਾਉਣ ਆਇਆ। ਸਾਹਿਬ ਕਹਿਣ ਲੱਗੇ ਤੇਰੇ ਵਰਗੇ ਬੰਦਿਆਂ ਨੇ ਤਾਂ ਧਾਰਮਿਕ ਦੁਨੀਆਂ ਜੱਗ ਲਾਈ ਪਈ ਹੈ, ਜਿਨ੍ਹਾਂ ਦੀ ਡਿਊਟੀ ਸੀ ਅੱਗ ਬੁਝਾਉਣ ਦੀ, ਜਗਤ ਜਲੰਦੇ ਨੂੰ ਖਾਰਨ ਦੀ, ਉਹ ਅੱਗ ਲਾਉਣ ਤੁਰੇ ਹੋਏ ਨੇ, ਤੂੰ ਅੱਗ ਲਾਉਣ ਕਿਉਂ ਆਇਆ? ਕਹਿਣ ਲੱਗਿਆ ਤੇਰੇ ਮਰਾਸੀ ਨੇ, ਮੈਂ ਕਿਹੜੇ ਵੇਲੇ ਦੇ ਮੰਤਰ ਪੜ੍ਹਦਾ ਸੀ, ਸਾਰੇ ਇਹਦੇ ਪਰਛਾਵੇਂ ਨੇ ਸਾਰੀ ਤਬਾਹ ਕਰ ਦਿੱਤੇ। ਹੁਣ ਸਤਿਗੁਰੂ ਦਾ ਅੰਦਾਜ਼ ਦੇਖੋ ਕੈਸਾ ਕਮਾਲ ਦਾ ਹੈ। ਹਜ਼ੂਰ ਨੇ ਉਹਨੂੰ ਕੁਛ ਨਹੀਂ ਕਿਹਾ, ਬਾਬੇ ਨੂੰ ਉਹਨੂੰ ਕੁਛ ਨਹੀਂ ਕਿਹਾ। ਭਾਈ ਮਰਦਾਨਾ ਜੀ ਨੂੰ ਝਿੜਕਣ ਲੱਗ ਪਏ, ਕਹਿਣ ਲੱਗੇ ਮਰਦਾਨਿਆ ਤੂੰ ਕਿੱਡੀ ਵੱਡੀ ਗਲਤੀ ਕਰਨਾ, ਕਿ ਮੈਂ ਤੈਨੂੰ ਕਿੰਨਾ ਸਮਝਾਉਣਾ, ਤੂੰ ਕਿੱਡੀ ਵੱਡੀ ਗਲਤੀ ਕੀਤੀ ਹੁਣ ਦੱਸ। ਤੇਰਾ ਧਰਮ ਤਾਂ ਇਹੋ ਜਿਹਾ ਪੱਕਾ ਏ, ਕੋੜੀਆਂ ਦੇ ਘਰ ਜਾਵੇ, ਇਹ ਗਰੀਬਾਂ ਦੇ ਘਰ ਜਾਵੇ, ਅਮੀਰਾਂ ਦੇ ਘਰ ਜਾਵੇ, ਮੰਦਰਾਂ ਚ ਜਾਵੇ, ਮਸਜਿਦਾਂ ਵਿੱਚ ਜਾਵੇ, ਇਹ ਤੇ ਕਦੇ ਨੀ ਟੁੱਟਦਾ। ਤੇਰਾ ਧਰਮ ਤਾਂ ਬਹੁਤ ਪੱਕਾ, ਤੈਨੂੰ ਪਤਾ ਨੀ ਸੀ ਇਸ ਵਿਚਾਰੇ ਦਾ ਧਰਮ ਕਿੱਡਾ ਨਾਜ਼ੁਕ ਹੈ, ਤੇਰੇ ਪਰਛਾਵੇਂ ਨਾਲ ਹੀ ਟੁੱਟ ਗਿਆ, ਦੱਸ ਦੇ ਸਾਰੇ ਮੰਤਰ ਤਬਾਹ ਹੋ ਗਏ, ਤੇਰਾ ਪਰਛਾਵਾਂ ਕਿੱਡਾ ਖਤਰਨਾਕ ਹੈ, ਇਹ ਜੇ ਸਾਰੇ ਮੰਤਰ ਪੜ੍ਹੇ ਬੇਕਾਰ ਕਰ ਦਿੱਤੇ। ਆ ਤਾਂ ਸ਼ੁਕਰ ਹੈ ਵੀ ਇਹਦੇ ਕੋਲ ਹਜੇ ਜ਼ਿੰਦਗੀ ਹੈਗੀ ਹੈ, ਚਲੋ ਬੇਚਾਰਾ ਦੁਬਾਰੇ ਖਾਣਾ ਬਣਾ ਲਏਗਾ, ਮਿਹਨਤ ਦੁਬਾਰੇ ਕਰ ਲਏਗਾ, ਮੰਤਰ ਦੁਬਾਰੇ ਪੜ੍ਹ ਲਏਗਾ। ਤੇਰੇ ਵਰਗਾ ਬੰਦਾ ਕਿਤੇ ਇਹ ਦੁਨੀਆਂ ਤੋਂ ਚੱਲਿਆ ਹੋਵੇ ਤੇ ਤੇਰੇ ਵਰਗੇ ਬੰਦੇ ਦਾ ਪਰਛਾਵਾਂ ਪੈ ਜਾਵੇ, ਇਹਦੀ ਤਾਂ ਸਾਰੀ ਜ਼ਿੰਦਗੀ ਤਬਾਹ ਹੋਊਗੀ। ਉਹਨੂੰ ਲੱਗਿਆ ਵੀ ਗੱਲ ਤਾਂ ਠੀਕ ਹੈ, ਮੇਰਾ ਧਰਮ ਏਡਾ ਨਾਜ਼ੁਕ ਕਿਸੇ ਦੇ ਪਰਛਾਵੇਂ ਨਾਲ ਹੀ ਟੁੱਟ ਗਿਆ, ਤੇ ਮਰਦਾਨੇ ਦਾ ਧਰਮ ਕਿੱਡਾ ਪੱਕਾ, ਇਹ ਥਾਂ ਥਾਂ ਤੇ ਲਈ ਫਿਰਦਾ ਤੇ ਟੁੱਟਦਾ ਹੀ ਨਹੀਂ ਕਦੇ। ਉਹਨੇ ਲੱਕੜ ਵਗਾ ਕੇ ਮਾਰੀ, ਕਹਿਣ ਲੱਗਿਆ ਸਤਿਗੁਰੂ ਜਿਹੜਾ ਧਰਮ ਕਿਤੇ ਵੀ ਨਹੀਂ ਨਾ ਟੁੱਟਦਾ, ਮੈਨੂੰ ਉਹ ਦੇ। ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆ ਚੁੱਕ ਬਈ ਰਬਾਵੇ, ਤਾਂ ਅੱਗ ਲਾਉਣ ਆਇਆ ਸੀ ਪਰ ਆਪਾਂ ਤਾਂ ਅੱਗ ਬੁਝਾਉਣ ਤੁਰੇ ਹੋਏ ਨਾ, ਤੇ ਆਪਾਂ ਅੱਗ ਬੁਝਾਈਏ। ਸਤਿਗੁਰੂ ਜੀ ਨੇ ਉਦੋਂ ਸ਼ਬਦ ਗਾਵੇ ਸੀ, ਅੱਜ ਵੀ ਗੁਰਬਾਣੀ ਵਿੱਚ ਅੰਕਿਤ ਹੈ, ਕਬੁੱਧ ਡੁੰਮਣੀ ਕੋ ਦਇਆ ਕਸੈਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਚਾਰ ਚੀਜ਼ਾਂ ਦਾ ਜ਼ਿਕਰ ਹੈ, ਮੈਂ ਥੋੜੇ ਜਿਹੇ ਅਰਥ ਕਰਦੇ ਹਾਂ ਤਾਂ ਕਿ ਆਪਾਂ ਅਜੇ ਲਮੀਰਾ ਸਫ਼ਰ ਤੈਅ ਕਰਨਾ। ਕਬੁੱਧ ਡੁੰਮਣੀ, ਡੁੰਮਣੀ ਦਾ ਅਰਥ ਹੁੰਦਾ ਮਰਾਸਣ, ਜਿਹੜੀ ਤੇਰੇ ਅੰਦਰ ਭੈੜੀ ਬੁੱਧੀ ਹੈ ਨਾ, ਇਹ ਤੇਰੇ ਅੰਦਰ ਬੈਠੀ ਮਰਾਸਣ ਹੈ, ਤੂੰ ਬਾਹਰਲੇ ਮਰਾਸੀਆਂ ਤੋਂ ਨਾ ਡਰ, ਤੇਰੇ ਆਪਣੇ ਅੰਦਰ ਹੀ ਮਰਾਸਣ ਬੈਠੀ ਹੈ। ਕਬੁੱਧ ਡੁੰਮਣੀ ਕੋ ਦਇਆ, ਜਿਹੜੀ ਤੈਨੂੰ ਕਿਸੇ ਤੇ ਤਰਸ ਹੀ ਨਹੀਂ ਆਉਂਦਾ, ਇਹ ਕਸੈਣ ਹੈ, ਕਸਾਈ ਤਾਂ ਤੇਰੇ ਅੰਦਰ ਬੈਠਾ, ਤੂੰ ਬਾਹਰੋਂ ਪਰਹੇਜ਼ ਕਰੀ ਜਾਂਦਾ। ਪਰ ਨਿੰਦਾ, ਦੂਜੇ ਨੂੰ ਨੀਵਾਂ ਦਿਖਾਉਣਾ, ਇਹ ਤੇਰੇ ਅੰਦਰ ਚੂੜਾ ਪਾਣਾ। ਮੁੱਠੀ ਕ੍ਰੋਧ ਚੰਡਾਲ, ਜਿਹੜਾ ਕ੍ਰੋਧ ਤੈਨੂੰ ਇੰਨਾ ਦੇਖ, ਤੂੰ ਕਿਵੇਂ ਅੱਗ ਦਾ ਬਬੂਲਾ ਬਣਿਆ ਬੈਠਾ, ਪਰਛਾਵਾਂ ਹੀ ਪਿਆ ਸੀ, ਹੋਰ ਤਾਂ ਇਹਨੇ ਕੁਛ ਤੈਨੂੰ ਮੰਦਾ ਨਹੀਂ ਕਿਹਾ, ਤੈਨੂੰ ਚੰਗਾ ਨਹੀਂ ਕਿਹਾ, ਪਰਛਾਵੇਂ ਨਾਲ ਹੀ ਤੂੰ ਏਡਾ ਕਲਪਿਆ ਪਿਆ। ਹੁਣ ਮੈਨੂੰ ਦੱਸ ਵੀ ਜਿਹੜੀ ਤੇਰੇ ਅੰਦਰ ਇਹ ਕ੍ਰੋਧ ਦੀ ਅੱਗ ਮੱਚਦੀ ਹੈ ਨਾ, ਇਹ ਤੇਰੇ ਅੰਦਰ ਬੈਠਾ ਚੰਡਾਲ ਹੈ, ਇਹ ਚਾਰੇ ਚੀਜ਼ਾਂ ਤਾਂ ਤੇਰੇ ਅੰਦਰ ਬੈਠੀਆਂ ਨੇ, ਤੂੰ ਬਾਹਰੋਂ ਕਾਹਦੇ ਲਈ ਏਡਾ ਪਰਹੇਜ਼ ਕਰਨਾ। ਉਹਨੂੰ ਉਸ ਦਿਨ ਪਤਾ ਲੱਗਿਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਸਿੱਖ ਬਣਿਆ। ਇਹੋ ਜਿਹੀਆਂ ਗੱਲਾਂ ਅਣਗਿਣਤ ਥਾਵਾਂ ਤੇ ਹੁੰਦੀਆਂ ਸੀ। ਇੱਕ ਛੋਟੀ ਜਿਹੀ ਮੈਂ ਹੋਰ ਗੱਲ ਕਹਿਣੀ ਹੈ, ਉਹ ਸਿਰਫ ਇਹ ਦਿਖਾਉਣਾ ਚਾਹੁੰਦਾ ਵੀ ਗੁਰਦੁਆਰਾ ਕਿਉਂ ਬਣਾਉਣਾ ਪਿਆ। ਸਾਨੂੰ ਪਤਾ ਹੋਵੇ ਵੀ ਗੁਰਦੁਆਰਾ ਸਾਹਿਬ ਕਿਆ ਚੀਜ਼ ਹੈ, ਕਿੱਡੀ ਵੱਡੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਜੀ ਸਾਡੇ ਉੱਤੇ। ਇੱਕ ਗਾਥਾ ਹੋਰ ਕਹਿਣੀ ਚਾਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਵੇਂ ਜਗਨਨਾਥਪੁਰੀ ਦੀ ਧਰਤੀ ਦੇ ਉੱਤੇ ਦੀ ਗੱਲ ਹੈ। ਇੱਕ ਦਿਨ ਤਾਂ ਆਰਤੀ ਕੀਤੀ, ਅਗਲੇ ਦਿਨ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਨਾ ਉਹਨਾਂ ਤੇ ਬਾਹਰ ਬੜੇ ਲੋਕ ਬੈਠੇ ਹੁੰਦੇ ਨੇ ਇਹੋ ਜਿਹੇ, ਇੱਥੇ ਵੀ ਇੱਕ ਬਾਬਾ ਬੈਠਾ ਹੈ ਵਧੀਆ ਮੇਰੇ ਵਾਂਗੂ, ਸਫੇਦ ਚਿੱਟੇ ਕੱਪੜੇ ਪਾਏ, ਲੰਮੀ ਦਾੜੀ, ਵਧੀਆ ਹੋਲੀਆ ਬਣਾਇਆ ਹੋਇਆ ਤੇ ਲੋਕ ਬੈਠੇ ਨੇ। ਔਰ ਉਹ ਬਾਬਾ ਸਾਰਿਆਂ ਨੂੰ ਕਹਿ ਰਿਹਾ ਵਾਰ ਵਾਰ ਵੀ ਜਿਹਨੇ ਕੁਛ ਵੀ ਪੁੱਛਣਾ ਉਹ ਮੇਰੇ ਕੋਲ ਪੁੱਛੋ, ਮੈਂ ਸੁਰਤ ਕਰਕੇ ਮੈਂ ਸ਼ਿਵਪੁਰੀ ਚਲਾ ਜਾਂਦਾ, ਸੁਰਤ ਕਰਕੇ ਮੈਂ ਬ੍ਰਹਮਾਪੁਰੀ ਚਲਾ ਜਾਂਦਾ, ਸੁਰਤ ਕਰਕੇ ਮੈਂ ਇੰਦਰਪੁਰੀ ਚਲਾ ਜਾਂਦਾ, ਮੈਂ ਸਰੀਰ ਮੇਰਾ ਇੱਥੇ ਬੈਠਾ ਹੁੰਦਾ ਪਰ ਸੁਰਤ ਕਰਕੇ ਮੈਂ ਬਹੁਤ ਥਾਵਾਂ ਤੇ ਜਾਂਦਾ। ਹੁਣ ਲੋਕੀ ਨੇ ਵਿਚਾਰੇ ਜਿਹੜੇ ਉਹ ਪੁੱਛੀ ਜਾਂਦੇ ਨੇ ਵਾਰ ਵਾਰ ਵੀ ਬਾਬਾ ਜੀ ਜੇ ਸ਼ਿਵਪੁਰੀ ਜਾਂਦੇ ਹੋ, ਮੇਰਾ ਦਾਦਾ ਮਰ ਗਿਆ ਸੀ ਉਹਦਾ ਕੀ ਬਣਿਆ, ਉਹ ਆਪਣੇ ਕੋਲੋਂ ਗੱਲਾਂ ਚਾਰ ਬਣਾ ਕੇ ਦੱਸ ਦਿੰਦਾ, ਉਹ ਮੋਇਆ ਪੁੱਛਣ ਡਿਆ ਵੀ ਕਿੱਥੇ ਉਹਦਾ ਦਾਦਾ ਬੈਠਾ। ਕਦੇ ਇੰਦਰਪੁਰੀ ਦੀਆਂ ਗੱਲਾਂ, ਕਦੇ ਬ੍ਰਹਮਾਪੁਰੀ ਦੀਆਂ ਗੱਲਾਂ, ਕਦੇ ਸ਼ਿਵਪੁਰੀ ਦੀਆਂ ਗੱਲਾਂ ਉਹ ਵਾਰ ਵਾਰ ਸੁਣਾਉਂਦਾ। ਇੱਕ ਬਾਣੀ ਆਸਾ ਕੀ ਵਾਰ ਦਾ ਇੱਕ ਬੱਚੇ ਨੇ ਬੜਾ ਧਿਆਨ ਨਾਲ ਸੁਣਿਆ ਉਹਨੂੰ। ਸਾਹਿਬ ਕਹਿੰਦੇ ਮੁੱਖ ਝੂਠ ਵਿਭੂਖਣ ਸਾਰੰਗ, ਫਿਰ ਪੰਕਤੀ ਪੜ੍ਹਦਾ ਮੈਂ, ਮੁੱਖ ਝੂਠ ਵਿਭੂਖਣ ਸਾਰੰਗ, ਇਹਦਾ ਅਰਥ ਕੀ ਹੈ, ਤੂੰ ਮੁੱਖ ਤੋਂ ਝੂਠ ਇਸ ਢੰਗ ਨਾਲ ਬੋਲਦਾ ਨਾ, ਵਿਭੂਖਣ ਦਾ ਅਰਥ ਹੁੰਦਾ ਗਹਿਣੇ, ਤੂੰ ਝੂਠ ਨੂੰ ਏਡਾ ਸ਼ਿੰਗਾਰ ਕੇ ਬੋਲਦਾ ਨਾ, ਗਹਿਣੇ ਪਾ ਕੇ, ਸਭ ਨੂੰ ਤੇਰੇ ਤੇ ਵਿਸ਼ਵਾਸ ਬਣ ਜਾਂਦਾ ਹੈ ਤੂੰ ਲੁਟੇਰਾ, ਹੈ ਲੁਟੇਰਾ ਇੱਕ ਨੰਬਰ ਦਾ, ਪਰ ਤੂੰ ਝੂਠ ਬੋਲਦਾ ਇਸ ਢੰਗ ਨਾਲ ਹੈ ਨਾ, ਇਹ ਸਭ ਲੋਕ ਤੇਰੇ ਤੇ ਵਿਸ਼ਵਾਸ ਕਰਦੇ ਨੇ। ਇਹ ਆਸਾ ਕੀ ਵਾਰ ਚ ਬੋਲਨੇ, ਹੁਣ ਉਹ ਇਸ ਢੰਗ ਨਾਲ ਝੂਠ ਬੋਲਦਾ ਵੀ ਉਹਦੇ ਲੋਕ ਗੱਲਾਂ ਵਿਸ਼ਵਾਸ ਕਰਦੇ ਨੇ। ਬਾਬਾ ਜੀ ਤੁਸੀਂ ਕਿਰਪਾ ਕਰੋ, ਜੇ ਮੈਂ ਆਪਣੇ ਦਾਦੇ ਨੂੰ ਸ਼ਿਵਪੁਰੀ ਚੋਂ ਕੱਢਣਾ ਤਾਂ ਮੈਂ ਕੀ ਕਰਾਂ, ਉਹ ਕਹਿੰਦੇ ਇੰਨਾ ਕੁਛ ਸਮੱਗਰੀ ਦੇ ਮੈਂ ਪੂਜਾ ਪਾਠ ਕਰਾਂਗਾ ਨਿਕਲ ਜਾਏਗਾ, ਇਹ ਤੇ ਯਾਦ ਰੱਖ। ਹੁਣ ਉਹ ਕੀ ਕਰਦਾ ਵੀ ਉਹ ਅੱਖਾਂ ਬੰਦ ਰੱਖਦਾ ਆਮ ਕਰਕੇ, ਕਦੇ ਕਦਾਈ ਚੋਰੀ ਥੋੜੀ ਜਿਹੀ ਖੋਲ ਕੇ ਦੇਖ ਲੈਂਦਾ ਅੱਖ, ਬਾਕੀ ਬੰਦ ਰੱਖਦਾ। ਉਹਦੇ ਸਾਹਮਣੇ ਇੱਕ ਮਾਇਆ ਦਾ ਬਾਟਾ ਪਿਆ, ਗੜਬਾ ਪਿਆ, ਕੋਈ ਸ਼ਬਦ ਲਾ ਲਓ। ਹੁਣ ਇਹ ਗੱਲ ਤੁਸੀਂ ਦੇਖੀ ਹੋਵੇਗੀ, ਇਹ ਜਿਹੜੇ ਨੋਟ ਬਣੇ ਨੇ ਨਾ, ਇਹ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਸ਼ੇਰ ਸ਼ਾਹ ਸੂਰੀ, ਯਾਦ ਰਹਿ ਜਾਏਗਾ, ਸ਼ੇਰ ਸ਼ਾਹ ਸੂਰੀ ਉਹਦਾ ਪੁੱਤ ਹੋਇਆ, ਉਹਦੇ ਵੇਲੇ ਇਹ ਨੋਟ ਬਣੇ ਨੇ ਕਾਗਜ਼ ਦੇ। ਉਸ ਤੋਂ ਪਹਿਲਾਂ ਕਾਗਜ਼ ਦੇ ਨੋਟ ਨਹੀਂ ਸੀ ਹੁੰਦੇ, ਸਿੱਕੇ ਹੁੰਦੇ ਸੀ, ਕੁਆਇਨ ਹੁੰਦੇ ਸੀ, ਤੇ ਜਦੋਂ ਕੋਈ ਸਿੱਕਾ ਵਿੱਚ ਪਾਉਂਦਾ ਉਹ ਖੜਕਦਾ, ਕਿਉਂਕਿ ਖੜਕਣਾ ਹੀ ਹੈ। ਉਹ ਟਣਾ ਟਣ ਡਿੱਗਦੇ ਨੇ ਤੇ ਉਹ ਆਸ ਲਾ ਲੈਂਦੇ ਵੀ ਸੰਗਤ ਵਾਹਵਾ ਆ ਰਹੀ ਹੈ, ਜੇ ਹੌਲੀ ਹੌਲੀ ਡਿੱਗਦੇ ਨੇ ਤੇ ਆਸ ਲਾ ਲੈਂਦਾ ਵੀ ਅਜੇ ਬਿਰਲਾ ਬਾਂਝਾ ਕੋਈ ਆ ਰਿਹਾ, ਕੋਈ ਜ਼ਿਆਦਾ ਨਹੀਂ ਆ ਰਿਹਾ, ਅੱਖਾਂ ਬੰਦ ਵਿੱਚ ਹੀ ਅਨੁਮਾਨ ਲਾਈ ਜਾਂਦਾ। ਗੁਰੂ ਨਾਨਕ ਸਾਹਿਬ ਜੀ ਗਏ ਜਦੋਂ ਪੂਰੀ ਐਨ ਸੰਗਤ ਭਰੀ ਪਈ ਹੈ, ਗੁਰੂ ਨਾਨਕ ਸਾਹਿਬ ਜੀ ਗਏ ਤੇ ਜਾ ਕੇ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਵੀ ਇੱਕ ਕੰਮ ਕਰ ਮਰਦਾਨਿਆ, ਜਿਹੜਾ ਇਹਦਾ ਬਾਟਾ ਪਿਆ ਨਾ ਚੁੱਕ ਕੇ ਇਹਦੇ ਹੀ ਪਿੱਛੇ ਰੱਖ ਦੇ। ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਸੰਗਤ ਬਹੁਤ ਹੈ। ਸਾਹਿਬ ਕਹਿੰਦੇ ਫਿਕਰ ਨਾ ਕਰ, ਸੱਚ ਦੇ ਅੱਗੇ ਕੂੜ ਦੀ ਜਿੰਨੀ ਮਰਜ਼ੀ ਡਾਰ ਹੋਵੇ ਖਲੋ ਨਹੀਂ ਸਕਦੀ, ਹਨੇਰਾ ਸਾਰੀ ਰਾਤ ਜ਼ੋਰ ਲਾਉਂਦਾ ਵੀ ਮੈਂ ਆਪਣੇ ਪੈਰ ਜਮਾ ਲਵਾਂ, ਸੂਰਜ ਦੀ ਪਹਿਲੀ ਕਿਰਨ ਹਨੇਰੇ ਨੂੰ ਭਜਾ ਦਿੰਦੀ ਹੈ, ਤੂੰ ਫਿਕਰ ਨਾ ਕਰ। ਉਹਨੇ ਚੁੱਕਿਆ ਬਾਟਾ, ਉਹਦੇ ਪਿੱਛੇ ਰੱਖ ਦਿੱਤਾ, ਬਾਬੇ ਦੇ ਪਿੱਛੇ ਰੱਖ ਦਿੱਤਾ। ਜਿਹੜੇ ਆਮ ਲੋਕੀ ਸੀ ਉਹਨਾਂ ਦੇਖਿਆ ਵੀ ਧਾਰਮਿਕ ਪਹਿਰਾਵੇ ਵਿੱਚ ਇਹਨਾਂ ਦੇ ਨਾਲ ਦਾ ਹੀ ਹੋਣਾ ਕੋਈ ਨਾ ਕੋਈ, ਮਾਇਆ ਸੰਭਾਲਣ ਵਾਲੇ ਨਾਲ ਦੇ ਚੇਲੇ ਚਾਟੜੇ ਹੁੰਦੇ ਨੇ ਭਈ, ਇਹਨਾਂ ਦੇ ਨਾਲ ਦਾ ਹੀ ਹੋਣਾ ਕੋਈ ਨਾ ਕੋਈ, ਉਹਨੇ ਰੌਲਾ ਨਾ ਪਾਇਆ। ਪਰ ਜਦੋਂ ਉਹਦੇ ਖੜਾਕ ਆਉਣਾ ਬੰਦ ਹੋ ਗਿਆ ਤੇ ਉਹਨੇ ਚੋਰੀ ਜੀ ਅੱਖ ਖੋਲ ਕੇ ਦੇਖਿਆ ਭਈ ਉਹ ਬਾਟਾ ਤਾਂ ਉੱਥੇ ਹੈ ਨਹੀਂ, ਤੇ ਉਹ ਆਖਿਰਕਾਰ ਕਹਿਣ ਲੱਗਾ ਵੀ ਸੰਤਾਂ ਨਾਲ ਮਸ਼ਕਰੀ ਨਹੀਂ ਕਰੀਦੀ, ਮੇਰਾ ਬਾਟਾ ਕਿਹਨੇ ਚੁੱਕਿਆ। ਹੁਣ ਬਾਕੀਆਂ ਨੂੰ ਤਾਂ ਬਾਹਲਾ ਪਤਾ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਬਾਬਾ ਜੀ ਮੈਨੂੰ ਪਤਾ ਹੈ। ਕਹਿੰਦੇ ਦੱਸੋ ਕਿੱਥੇ ਹੈ? ਕਹਿਣ ਲੱਗੇ ਬਾਬਾ ਜੀ ਮੈਂ ਦੱਸ ਦਿੰਦਾ, ਪਰ ਮੈਂ ਇੱਕ ਬੇਨਤੀ ਕਰਨਾ ਹੈ, ਮੈਂ ਵੀ ਬੜੀ ਦੂਰੋਂ ਆਇਆ ਪੰਜਾਬ ਦੀ ਧਰਤੀ ਤੋਂ ਤੇ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦਾ। ਕਹਿੰਦੇ ਪੁੱਛੋ। ਤੁਸੀਂ ਇੰਦਰਪੁਰੀ ਵੀ ਚਲੇ ਜਾਂਦੇ ਹੋ? ਕਹਿੰਦੇ ਬਿਲਕੁਲ। ਸ਼ਿਵਪੁਰੀ ਵੀ ਚਲੇ ਜਾਂਦੇ ਹੋ? ਕਹਿੰਦੇ ਬਿਲਕੁਲ। ਬ੍ਰਹਮਾਪੁਰੀ ਵੀ ਚਲੇ ਜਾਂਦੇ? ਕਹਿੰਦੇ ਬਿਲਕੁਲ। ਤੁਸੀਂ ਪੁੱਛੋ ਕੀ ਪੁੱਛਣਾ? ਮੈਨੂੰ ਤਿੰਨੇ ਪੁਰੀਆਂ ਦੀ ਪੂਰੀ ਸੋਝੀ ਹੈ। ਹਜ਼ੂਰ ਕਹਿਣ ਲੱਗੇ ਮੈਂ ਬਾਕੀਆਂ ਪੁਰੀਆਂ ਦੀ ਤਾਂ ਕੁਝ ਨਹੀਂ ਪੁੱਛਣਾ, ਮੈਂ ਤਾਂ ਜਗਨਨਾਥਪੁਰੀ ਦੇ ਪੁੱਛਣਾ। ਕਹਿੰਦੇ ਕੀ ਪੁੱਛਣਾ ਜਗਨਨਾਥਪੁਰੀ ਦਾ? ਕਹਿੰਦੇ ਬਾਬਾ ਜੀ ਤੁਸੀਂ ਸਾਨੂੰ ਜੋ ਪੁੱਛਦੇ ਹੋ ਬਾਟਾ, ਤੁਹਾਡੀ ਏਡੀ ਪਹੁੰਚ ਹੈ, ਤੁਸੀਂ ਬਾਟਾ ਆਪਣਾ ਆਪੇ ਲੱਭ ਲਓ। ਹੁਣ ਹੁਣ ਪੰਜ ਸੱਤ ਪੈ ਗਈਆਂ ਵੀ ਇਹ ਤਾਂ ਕੰਮ ਔਖਾ ਹੋ ਗਿਆ। ਹਜ਼ੂਰ ਕਹਿਣ ਲੱਗੇ ਵੀ ਦੇਖੋ, ਜਾਂ ਤਾਂ ਤੁਸੀਂ ਇੱਥੇ ਬੈਠੇ ਬੈਠੇ ਬਾਟਾ ਲੱਭ ਲਓ, ਅਸੀਂ ਸਾਰੇ ਤੁਹਾਡੇ ਸੇਵਕ, ਅਨੰਤ ਸੇਵਕ, ਜਿਨ੍ਹਾਂ ਨੂੰ ਤੋੜਿਆ ਮਿਲਣ ਟੁੱਟੇ ਉਹੋ ਜਿਹੇ ਸੇਵਕ ਬਣ ਜਾਂਗੇ। ਜੇ ਬਾਟਾ ਨਾ ਕੱਢ ਸਕੇ ਤਾਂ ਇਹਨਾਂ ਲੋਕਾਂ ਸਾਹਮਣੇ ਹੱਥ ਜੋੜ ਕੇ ਮਾਫ਼ੀ ਮੰਗਿਓ ਵੀ ਮੈਂ ਗਲਤ ਕੰਮ ਕਰਨਾ, ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ, ਹੁਣ ਬਾਟਾ ਤੋਂ ਕੱਢ ਹੀ ਨਹੀਂ ਸਕਿਆ। ਆਖਰ ਉਹਨੂੰ ਮੰਨਣਾ ਪਿਆ ਹੱਥ ਜੋੜ ਕੇ ਵੀ ਮੈਨੂੰ ਕੋਈ ਸੋਚੀ ਨਹੀਂ। ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਇਹਦੇ ਪਿੱਛੇ ਪਿਆ ਬਾਟਾ ਲਿਆ ਕੇ ਰੱਖ। ਦੇਖੋ ਕਿੱਡੀਆਂ ਸਿੰਪਲ ਉਦਾਹਰਨਾਂ ਨੇ, ਔਰ ਇਹ ਇਤਿਹਾਸ ਹੈ। ਇਹਨੂੰ ਇਹ ਨਾ ਸੋਚੋ ਵੀ ਕੋਈ ਇਹ ਕਿਸੇ ਮਨੁੱਖ ਦੀ ਸੋਚ ਵਿੱਚੋਂ ਪੈਦਾ ਹੋਈਆਂ ਕਹਾਣੀਆਂ ਨੇ, ਇਹ ਇਤਿਹਾਸ ਹੈ। ਜਗਨਨਾਥਪੁਰੀ ਚ ਵਰਤਿਆ ਇਤਿਹਾਸ ਹੈ। ਸਤਿਗੁਰੂ ਨੇ ਫਿਰ ਉਦੋਂ ਸ਼ਬਦ ਉਚਾਰਿਆ ਸੀ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ, ਥਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ। ਤੁਸੀਂ ਸਾਰੇ ਜਿੰਨੇ ਕਰਮ ਕਾਂਡ ਕਰਦੇ ਹੋ ਸਿਰਫ ਲੋਕਾਂ ਨੂੰ ਠੱਗਣ ਵਾਸਤੇ ਕਰਦੇ ਹੋ, ਹੋਰ ਕੁਝ ਵੀ ਨਹੀਂ ਹੈ। ਕੀ ਅੱਜ ਕੋਈ ਗੁਰੂ ਨਾਨਕ ਦਾ ਮਰਦ ਅਗੰਬੜਾ ਸਿੱਖ ਇਹ ਜੁਰਤ ਕਰਕੇ ਕਹਿ ਸਕਦਾ ਵੀ ਅਜੋਕੇ ਜਿਹੜੇ ਪਖੰਡੀ ਨੇ ਅਸੀਂ ਉਹਨਾਂ ਦੀ ਚੁੰਗਲ ਵਿੱਚੋਂ ਨਿਕਲ ਕੇ ਗੁਰੂ ਨਾਨਕ ਦੀ ਜਪਜੀ ਸਾਹਿਬ ਪਾੜੋ, ਸੱਜਣਾ ਤੈਨੂੰ ਕਦੇ ਧੋਖਾ ਨਹੀਂ ਦੇਣਾ ਉਹਨੇ। ਨਹੀਂ ਕਹਿਣ ਦਿੰਦੇ, ਨਹੀਂ ਕਹਿ ਸਕਦੇ, ਕਿਉਂਕਿ ਇਹ ਜੇ ਗੁਰੂ ਘਰ ਬਣਾਉਣ ਲੱਗੇ ਨਾ ਤੇ ਇੱਥੇ ਸੱਚੇ ਦਾ ਸੋਹਿਲਾ ਗਾਉਣ ਦਿਓ, ਸੱਚੇ ਦਾ ਸੋਹਿਲਾ ਗਾਉਣ ਦਿਓ। ਉਹਨੂੰ ਕੋਈ ਰੋਕ ਨਾ ਸਕੇ, ਉਹ ਰੱਬ ਦੀ ਗੱਲ ਕਰ ਸਕੇ, ਪਰਮੇਸ਼ਰ ਦੀ ਗੱਲ ਕਰ ਸਕੇ, ਨਿਰੰਕਾਰ ਦੀ ਗੱਲ ਕਰ ਸਕੇ। ਇੱਕ ਮੈਂ ਜੋਗੀਆਂ ਦੀ ਉਦਾਹਰਨ ਦੇ ਕੇ ਵਾਪਸ ਆ ਜਾਣਾ, ਫਿਰ ਆਪਾਂ ਸ਼ਬਦ ਦੇ ਅਰਥ ਕਰਾਂਗੇ। ਬਹੁਤ ਧਿਆਨ ਨਾਲ ਸੁਣਿਓ, ਮੱਕੇ ਦੀ ਧਰਤੀ ਦਾ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈ, ਉਹ ਤੁਸੀਂ ਸਾਰੇ ਜਾਣਦੇ ਹੋ। ਮੱਕਾ ਮੈਂ ਤਿੰਨੇ ਸ਼ਬਦ ਕਹਿ ਦਿੰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਅਰਬ, ਉਸ ਅਰਬ ਦੇ ਵਿੱਚ ਸ਼ਹਿਰ ਦਾ ਨਾਂ ਹੈ ਮੱਕਾ। ਮੈਂ ਵਾਰ ਵਾਰ ਤਾਂ ਰੁਕ ਰਿਹਾ ਇੱਥੇ ਵੀ ਤੁਹਾਡੀ ਪਕੜ ਵਿੱਚ ਆ ਜਾਏ। ਮੱਕਾ ਕੀ ਹੈ? ਸ਼ਹਿਰ ਦਾ ਨਾਂ ਹੈ। ਮੈਂ ਸੌਖਾ ਕਰਦਿਆਂ, ਹੋਰ ਬਿਲਕੁਲ ਹੀ ਸੌਖਾ, ਜਿਵੇਂ ਇੰਡੀਆ ਇਹ ਦੇਸ਼ ਦਾ ਨਾਂ ਹੈ, ਜਾਂ ਪੰਜਾਬ ਕਹਿ ਲਓ ਇਹ ਸਟੇਟ ਦਾ ਨਾਂ ਹੈ। ਉਹਦੇ ਵਿੱਚ ਅੰਮ੍ਰਿਤਸਰ ਸਾਹਿਬ ਕੀ ਹੈ? ਸ਼ਹਿਰ ਦਾ ਨਾਂ ਹੈ। ਵਾਰ ਵਾਰ ਪਕੜ ਚ ਰੱਖਿਓ, ਅੰਮ੍ਰਿਤਸਰ ਕੀ ਹੈ? ਸ਼ਹਿਰ ਦਾ ਨਾਂ ਹੈ। ਉਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਹੈ। ਹੁਣ ਤਿੰਨ ਚੀਜ਼ਾਂ ਹੋ ਗਈਆਂ, ਇੱਕ ਪੰਜਾਬ, ਦੂਜਾ ਅੰਮ੍ਰਿਤਸਰ ਸਾਹਿਬ, ਤੀਜਾ ਉਹਦੇ ਵਿੱਚ ਦਰਬਾਰ ਸਾਹਿਬ। ਇਵੇਂ ਅਰਬ, ਉਹਦੇ ਵਿੱਚ ਹੈ ਸ਼ਹਿਰ ਦਾ ਨਾਂ ਮੱਕਾ, ਉਹਦੇ ਵਿੱਚ ਹੈ ਕਾਬਾ, ਉਹਦੇ ਵਿੱਚ ਹੈ ਕਾਬਾ, ਕਾਬਾ ਦਰਬਾਰ ਸਾਹਿਬ ਵਾਂਗੂ ਹੈ, ਇਉਂ ਸਮਝ ਲਓ। ਮੱਕਾ ਕੀ ਹੈ? ਮੱਕਾ ਸ਼ਹਿਰ ਹੈ, ਵਾਰ ਵਾਰ ਚੇਤੇ ਰੱਖਿਓ। ਜਿਹੜੇ ਅੱਜ ਤੱਕ ਅਸੀਂ ਮੱਕੇ ਘੁਮਾਉਣ ਦੇ ਚੱਕਰਾਂ ਚ ਪਏ ਹੋਏ ਹਾਂ, ਮੱਕਾ ਤਾਂ ਸ਼ਹਿਰ ਹੈ। ਹੁਣ ਉਹ ਮੱਕੇ ਦੇ ਚਾਰੇ ਪਾਸੇ ਜਿੱਥੋਂ ਜਿੱਥੋਂ ਵੀ ਮੱਕੇ ਨੂੰ ਐਂਟਰੀ ਹੈ, ਉਹ ਸ਼ਹਿਰ ਨੂੰ ਐਂਟਰੀ ਹੈ, ਹਰੇਕ ਐਂਟਰੀ ਦੇ ਉੱਤੇ ਕਿੰਨੇ ਕਿਲੋਮੀਟਰ ਪਹਿਲਾਂ ਇਹ ਆਉਣ ਲੱਗ ਪੈਂਦਾ ਹੈ ਭਈ ਮੱਕੇ ਦੀ ਧਰਤੀ ਉੱਤੇ ਸਿਰਫ ਮੁਸਲਮਾਨ ਨੂੰ ਹੀ ਐਂਟਰੀ ਹੈ, ਕੋਈ ਦੂਜਾ ਨਹੀਂ ਜਾ ਸਕਦਾ। ਦੂਜਾ ਨਹੀਂ ਜਾ ਸਕਦਾ। ਇਸੇ ਲਈ ਜ਼ੋਰ ਨੇ ਕਿਰਪਾ ਕੀਤੀ ਨਾ ਵੀ ਇਹ ਸੱਚਾ ਸੋਹਲਾ ਸੱਚ ਹੈ ਘਰ ਗਾਵੋ। ਜੇ ਸੱਚਾ ਸੋਹਲਾ ਗਾਉਣਾ ਤਾਂ ਘਰ ਪਹਿਲਾਂ ਸੱਚ ਦਾ ਬਣਾ ਲਈ। ਮੈਂ ਮਸਜਿਦ ਵਿੱਚ ਜਾ ਕੇ, ਮੈਂ ਉਸ ਥਾਂ ਤੇ ਜਾ ਕੇ, ਮੈਂ ਮੱਕੇ ਦੀ ਧਰਤੀ ਤੇ ਜਾ ਕੇ ਸੱਚ ਕਿਹਾ ਸੀ ਤੇ ਉਹਨਾਂ ਨੇ ਟੰਗੋ ਪਕੜ ਘਸੀਟਿਆ ਕਰ ਲਿਆ ਸੀ, ਉਹਨਾਂ ਨੇ ਮੇਰੇ ਲੱਤਾਂ ਮਾਰੀਆਂ ਸੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਪਾਰੀ, ਤੈਨੂੰ ਨਹੀਂ ਗੱਲ ਕਰਨ ਦੇਣਗੇ ਸੱਚ ਦੀ, ਤੂੰ ਆਪਣਾ ਘਰ ਬਣਾਈ। ਮੱਕੇ ਦੀ ਧਰਤੀ ਤੇ ਸਤਿਗੁਰੂ ਜੀ ਦੇ ਲੱਤਾਂ ਮਾਰੀਆਂ, ਬਗਦਾਦ ਦੀ ਧਰਤੀ ਉੱਤੇ ਸਤਿਗੁਰਾਂ ਦੇ ਪੱਥਰ ਮਾਰੇ, ਕਿਉਂਕਿ ਉਹਨਾਂ ਦੇ ਸ਼ਹਿਰ ਨੇ, ਉੱਥੇ ਤੂੰ ਸੱਚ ਦਾ ਸੋਹਲਾ ਨਹੀਂ ਕਹਿ ਸਕਦਾ। ਮਨਾ ਮੈਂ ਬੇਨਤੀ ਕਰਨ ਲੱਗਾ ਸਾਂ, ਇਹਨੂੰ ਵੀ ਹੁਣ ਪਕੜ ਵਿੱਚ ਰੱਖਿਓ। ਤੁਹਾਡੇ ਵਿੱਚੋਂ ਕੋਈ ਬਟਾਲੇ ਦੀ ਧਰਤੀ ਦਾ ਵਸਨੀਕ ਹੋਵੇ ਤੇ ਬੜੀ ਖੁਸ਼ੀ ਹੋਵੇਗੀ। ਬਟਾਲੇ ਦੀ ਧਰਤੀ ਉੱਤੇ ਇੱਕ ਅੱਜ ਵੀ ਅਸਥਾਨ ਹੈ, ਅਚਲ ਬਟਾਲਾ ਉਹਨੂੰ ਕਹਿੰਦੇ ਨੇ। ਉਹ ਸਿੱਧ ਜੋਗੀਆਂ ਦਾ ਇੱਕ ਬਹੁਤ ਵੱਡਾ ਮੰਦਰ ਹੈ। ਉੱਥੇ ਗੁਰੂ ਨਾਨਕ ਸਾਹਿਬ ਦੀ ਇੱਕ ਬੜੀ ਵੱਡੀ ਚਰਚਾ ਹੋਈ ਸੀ। ਜਦੋਂ ਹਰ ਇੱਕ ਤਰ੍ਹਾਂ ਦੀ ਚਰਚਾ ਵਿੱਚ ਜੋਗੀ ਹਾਰ ਗਏ ਨਾ, ਤਾਂ ਉਹਨਾਂ ਨੇ ਇੱਕ ਕਰਮ ਕਾਂਡ, ਇੱਕ ਪਖੰਡ ਕੀਤਾ। ਯਾਦ ਰੱਖੇ ਜੇ ਇਹ ਗੁਰੂ ਨਾਨਕ ਸਾਹਿਬ ਜੀ ਹੁਣ ਕਰਤਾਰਪੁਰ ਸਾਹਿਬ ਤੋਂ ਆਏ ਸਨ ਅਚਲ ਬਟਾਲੇ ਦੀ ਧਰਤੀ ਤੇ। ਉਦਾਸੀਆਂ ਸਮਾਪਤ ਹੋ ਗਈਆਂ ਸੀ ਉਦੋਂ, ਲਮੇਰਾ ਸਮਾਂ ਗੁਰੂ ਨਾਨਕ ਸਾਹਿਬ ਨੂੰ ਕਰਤਾਰਪੁਰ ਸਾਹਿਬ ਰਹਿੰਦਿਆਂ ਹੋ ਗਿਆ ਸੀ। ਹੁਣ ਉਹ ਇੱਥੇ ਆਏ ਨੇ, ਇਹਦਾ ਸ਼ਿਵਰਾਤਰੀ ਦਾ ਮੇਲਾ ਲੱਗਿਆ ਸੀ ਬਹੁਤ ਵੱਡਾ, ਬਹੁਤ ਜੋਗੀ ਆਏ ਹੋਏ ਸਨ। ਹੁਣ ਉਹਨਾਂ ਨੇ ਕੀ ਕੀਤਾ ਜੋਗੀਆਂ ਨੇ, ਵੀ ਬਾਕੀ ਗੱਲਾਂ ਚ ਤਾਂ ਅਸੀਂ ਹਾਰ ਜਾਂਦੇ ਹਾਂ। ਉਹਨਾਂ ਨੇ ਇੱਕ ਟੋਆ ਪੁੱਟ ਕੇ ਨਾ ਉਹਦੇ ਵਿੱਚ ਇੱਕ ਬੱਚੇ ਨੂੰ ਬਿਠਾ ਦਿੱਤਾ, ਜਿਵੇਂ 7-8 ਸਾਲਾਂ ਦੇ ਬੱਚੇ ਨੂੰ ਬਿਠਾ ਦਈਏ, ਤੇ ਉਹਨੂੰ ਇਹ ਗੱਲ ਕਹੀ ਵੀ ਜਦੋਂ ਅਸੀਂ ਕਵਾਂਗੇ ਵੀ ਧਰਤੀ ਤੂੰ ਕਿਹਦੀ ਹੈ, ਜਦੋਂ ਗੁਰੂ ਨਾਨਕ ਸਾਹਿਬ ਬੋਲਣ ਤੂੰ ਚੁੱਪ ਰਹਿਣਾ, ਜਦੋਂ ਅਸੀਂ ਕਵਾਂਗੇ ਵੀ ਸਿੱਧ ਬੋਲਦੇ ਹਾਂ ਧਰਤੀ ਤੂੰ ਕਿਹਦੀ ਹੈ, ਤੇ ਤੂੰ ਕਮੀ ਮੈਂ ਸਿੱਧਾਂ ਦੀ ਹੈ। ਬੱਚੇ ਨੂੰ ਸਿਖਾ ਕੇ ਚੰਗੀ ਤਰ੍ਹਾਂ ਪੜ੍ਹਾ ਕੇ ਉਹਦੇ ਵਿੱਚ ਬਿਠਾ ਦਿੱਤਾ, ਉਹਦੇ ਉੱਤੇ ਘਾਹ ਫੂਸ ਪਾ ਕੇ, ਸਰਕੜਾ ਪਾ ਕੇ, ਤੇ ਉਵੇਂ ਬੰਦ ਕਰ ਦਿੱਤਾ ਸਾਰਾ, ਵੀ ਪਤਾ ਨਾ ਲੱਗੇ, ਉਹ ਲੱਗੇ ਵੀ ਧਰਤੀ ਉਹ ਬੋਲਦੀ ਹੈ। ਹੁਣ ਸਾਰਾ ਕੁਛ ਇਵੇਂ ਕਰਕੇ ਉਹਨਾਂ ਨੇ ਉਹ ਸਾਰਾ ਪਖੰਡ ਕਰਮ ਕਾਂਡ ਰਚ ਲਿਆ। ਹੁਣ ਬਹੁਤ ਲੋਕ ਉੱਥੇ ਆਏ ਹੋਏ ਨੇ, ਪਿੰਡਾਂ ਤੋਂ, ਸ਼ਹਿਰਾਂ ਤੋਂ, ਸਾਰੀ ਬੜੀ ਦੂਰ ਤੱਕ ਸੰਗਤ ਬੈਠੀ ਹੈ। ਉਹ ਸਿੱਧ ਕਹਿਣ ਲੱਗੇ ਵੀ ਆਪਾਂ ਇੱਕ ਗੱਲ ਦਾ ਨਿਬੇੜਾ ਕਰ ਲਈਏ, ਆਪਾਂ ਕਾਹਨੂੰ ਤੇਰੀ ਇੰਨਾ ਝਗੜਾ ਕਰਨੇ ਹੈ, ਇੰਨੀ ਵਾਰ ਵਾਰ ਚਰਚਾ ਕਰਨੇ ਹੈ, ਕਿੰਨਾ ਚੰਗਾ ਹੋਵੇ ਧਰਤੀ ਨੂੰ ਪੁੱਛ ਲੈਣੇ ਵੀ ਧਰਤੀ ਤੂੰ ਕਿਹਦੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮੇਰੀ ਤਾਂ ਕਦੇ ਧਰਤੀ ਨਾਲ ਗੱਲ ਨਹੀਂ ਹੋਈ, ਮੇਰੀ ਕਦੇ ਗੱਲ ਨਹੀਂ ਹੋਈ ਧਰਤੀ ਨਾਲ, ਨਾ ਮੈਨੂੰ ਪਤਾ ਵੀ ਇਹ ਧਰਤੀ ਮੇਰੀ ਕੋਈ ਗੱਲ ਕਰੇਗੀ, ਮੈਂ ਤਾਂ ਹੁਕਮ ਰਜਾਈ ਰਾਹ ਤੇ ਤੁਰਦਾ, ਰੱਬ ਦੀ ਰਜ਼ਾ ਵਿੱਚ ਧਰਤੀ ਬੋਲਦੀ ਨਹੀਂ ਹੈ। ਜੇ ਤੁਹਾਡੇ ਬੁਲਾਇਆ ਬੋਲਦੀ ਤੁਸੀਂ ਬੁਲਵਾ ਲਓ, ਤੁਸੀਂ ਦੱਸ ਦਿਓ ਵੀ ਕਿਹਦੀ ਹੈ। ਹੁਣ ਜੋਗੀਆਂ ਨੂੰ ਜਾ ਚੜ ਗਿਆ ਵੀ ਸਾਡਾ ਤਾਂ ਆਪਣਾ ਹੀ ਬਣਾਇਆ ਹੋਇਆ ਕੰਮ ਹੈ। ਹੁਣ ਵਾਰ ਵਾਰ ਕਹਿੰਦੇ ਨੇ ਧਰਤੀ ਤੈਨੂੰ ਸਿੱਧ ਪੁੱਛਦੇ ਨੇ ਤੂੰ ਕਿਹਦੀ ਹੈ, ਅੰਦਰੋਂ ਕੋਈ ਆਵਾਜ਼ ਨਾ ਆਈ। ਫਿਰ ਉਹਨੇ ਦੂਜੀ ਵਾਰੀ ਪੁੱਛਿਆ ਵੀ ਧਰਤੀ ਤੈਨੂੰ ਸਿੱਧ ਪੁੱਛਦੇ ਅਸੀਂ ਵੀ ਤੂੰ ਕਿਹਦੀ ਹੈ, ਫਿਰ ਆਵਾਜ਼ ਨਾ ਆਈ। ਜਦੋਂ ਤੀਜੀ ਵਾਰੀ ਪੁੱਛਿਆ ਧਰਤੀ ਤੂੰ ਬੋਲ, ਅਸੀਂ ਤੈਨੂੰ ਜਿਵੇਂ ਵਾਰ ਵਾਰ ਪੁੱਛਦੇ ਹਾਂ ਵੀ ਤੂੰ ਕਿਹਦੀ ਹੈ, ਤੈਨੂੰ ਸਿੱਧ ਪੁੱਛਦੇ ਨੇ। ਉਹ ਜਦੋਂ ਆਵਾਜ਼ ਫਿਰ ਨਾ ਆਈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਜਿਹੜੇ ਬੱਚੇ ਨੂੰ ਅੰਦਰ ਬਿਠਾਇਆ ਹੋਇਆ ਉਹਨੂੰ ਸਾਹ ਨਹੀਂ ਆਇਆ, ਹੁਣ ਉਹ ਕਿਤੇ ਤੁਸੀਂ ਗ੍ਰਸਤੀ ਨੇ ਬੱਚਾ ਨਾ ਮਾਰ ਦਿਓ, ਪਹਿਲਾਂ ਬੱਚੇ ਨੂੰ ਕੱਢੋ ਤੇ ਬਾਅਦ ਵਿੱਚ ਆਪਾਂ ਗੱਲ ਕਰਨੀ। ਮੈਨੂੰ ਪਤਾ ਵੀ ਧਰਤੀ ਨੇ ਬੋਲਣਾ ਨਹੀਂ ਹੈ, ਉਹ ਜਿਹਦਾ ਬੱਚਾ ਸੀ ਉਹ ਵਿਚਾਰਾ ਭੱਜਿਆ ਆਇਆ ਵੀ ਸਿੱਧੋ ਤੁਹਾਡੇ ਖਾਤਰ ਕਿਤੇ ਮੇਰਾ ਪੁੱਤ ਨਾ ਚਲਾ ਜਾਵੇ। ਉਹਨੇ ਚੱਕ ਕੇ ਘਾਹ ਫੂਸ ਪਾਸੇ ਕੀਤਾ ਤੇ ਵਿੱਚੋਂ ਬੱਚਾ ਕੱਢਿਆ ਤੇ ਉਹ ਬੇਹੋਸ਼ ਹੋ ਗਿਆ ਸੀ ਕਿਉਂਕਿ ਸਾਹ ਨਹੀਂ ਸੀ ਆ ਰਹੇ। ਹੁਣ ਇਹ ਗੱਲਾਂ ਧਾਰਮਿਕ ਸਥਾਨਾਂ ਤੇ ਹੋ ਰਹੀਆਂ ਨੇ। ਗੁਰੂ ਨਾਨਕ ਸਾਹਿਬ ਨੇ ਘੁੰਮ ਕੇ ਦੇਖਿਆ, ਉਹਨੇ ਆਖਿਆ ਮੈਂ ਗੁਰਦੁਆਰਾ ਇਹੋ ਜਿਹਾ ਨਹੀਂ ਬਣਾਉਣਾ, ਮੈਂ ਗੁਰਦੁਆਰਾ ਇਹੋ ਜਿਹਾ ਬਣਾਉਣਾ ਜਿੱਥੇ ਗੱਲ ਸੱਚ ਦੀ ਹੁੰਦੀ ਹੋਵੇ ਔਰ ਹਰ ਬੰਦੇ ਲਈ ਜੀ ਆਇਆ ਕਹਿ ਸਕਦਾ ਹੋਵੇ, ਜਿੱਥੇ ਭੁੱਖੇ ਨੂੰ ਲੰਗਰ ਮਿਲੇ, ਰੱਬ ਤੋਂ ਟੁੱਟੇ ਹੋਏ ਨੂੰ ਰੱਬ ਦਾ ਉਪਦੇਸ਼ ਮਿਲੇ, ਭਰਮਾਂ ਵਿੱਚ ਗਰਕੇ ਹੋਏ ਨੂੰ ਅਸਲੀਅਤ ਦਾ ਪਤਾ ਲੱਗੇ, ਉੱਥੇ ਕਿਸੇ ਜਾਤ ਬਰਾਦਰੀ ਦੀ ਪਰਖ ਨਾ ਹੋਵੇ, ਉੱਥੇ ਕਿਸੇ ਜੋਤ ਦੀ ਵਿਚਾਰ ਕੀਤੀ ਜਾਵੇ। ਗੁਰਦੁਆਰਾ ਸਾਹਿਬ ਬਣਾਉਣਾ ਕੋਈ ਨਿੱਕੀ ਗੱਲ ਨਹੀਂ, ਇਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ। ਇੱਥੇ ਤੁਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਜਿਉਂਦਾ ਕਰਨਾ। ਅੱਜ ਬਹੁਤ ਲੋਕ ਨੇ ਗੁਰੂ ਨਾਨਕ ਦੇ ਸਿਧਾਂਤ ਦੇ ਕਾਤਲ ਬਣੇ ਬੈਠੇ, ਪਹਿਰਾਵੇ ਦੇ ਸਿਰ ਤੇ ਉਹ ਸਿੱਖੀ ਦੇ ਕਾਤਲ ਬਣੇ ਬੈਠੇ ਨੇ, ਉਹਨਾਂ ਦੀ ਪਹਿਚਾਣ ਕਰਨੀ। ਅੱਜ ਬਹੁਤ ਕੁਝ ਤੁਹਾਨੂੰ ਸਮਝ ਕੇ ਤੁਰਨਾ ਪੈਣਾ। ਦਾਤਾਰ ਪਾਤਸ਼ਾਹ ਨੇ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ, ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਇਹ ਸੱਚਾ ਸੋਹਿਲਾ, ਕਹਿੰਦੇ ਆ ਰੱਬ ਦੀ ਪਵਿੱਤਰ ਬਾਣੀ, ਇਹ ਸੱਚਾ ਸੋਹਿਲਾ। ਸੋਹਿਲਾ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ। ਇਹ ਰੱਬ ਦੇ ਘਰ ਦਾ ਖੁਸ਼ੀ ਦਾ ਗੀਤ, ਸੱਚੇ ਘਰ ਗਾਵੋ, ਇਹਨੂੰ ਸੱਚੇ ਦੇ ਘਰ ਵਿੱਚ ਗਾਈ, ਦੂਜਿਆਂ ਤੈਨੂੰ ਗਾਉਣ ਨਹੀਂ ਦੇਣਾ। ਆਉਣ ਦੇਖਦੇ ਹੋ ਤੁਸੀਂ ਸਾਧ ਬੋਲੀਆਂ ਪਾਉਂਦੇ ਨੇ, ਮੈਨੂੰ ਤੁਸੀਂ ਦੱਸ ਦਿਓ ਜੇ ਮੈਂ ਗਲਤ ਹੋਵਾਂ, ਕਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਹੜਾ ਗੁਰੂ ਬੀਬੀਆਂ ਦੇ ਵਿੱਚ ਨੱਚਿਆ ਸੀ? ਮੈਂ ਵੀ ਮੰਨ ਲਾਂਗਾ, ਮੈਨੂੰ ਕੀ ਇਤਰਾਜ ਹੈ। ਮੇਰਾ ਕਿਹੜਾ ਗੁਰੂ ਨਾਨਕ ਸਾਹਿਬ ਇਕੱਲੇ ਦਾ ਹੀ ਘੜਦਾ ਵੀ ਜਿਹੜਾ ਤੁਹਾਡਾ ਨਹੀਂ ਹੈ? ਦਸਾਂ ਗੁਰੂਆਂ ਨੇ ਬੀਬੀਆਂ ਵਿੱਚ ਬੈਠ ਕੇ ਜਾਂ ਬੀਬੀਆਂ ਵਿੱਚ ਖਲੋ ਕੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਨੇ ਬੋਲੀਆਂ ਪਾਈਆਂ ਨੇ ਤੇ ਗਿੱਧਾ ਪਾ ਕੇ ਨਚਾਇਆ? ਮੈਂ ਵੀ ਮੰਨ ਲਾਂਗਾ। ਜੇ ਨਹੀਂ ਹੈ ਤਾਂ ਗੱਲ ਦਾ ਸਵਾਦ ਤਾਂ ਹੈ, ਜੇ ਆਪਾਂ ਵਿਰੋਧ ਕਰੀਏ ਇਸ ਗੱਲ ਦਾ ਵੀ ਆਹ ਸਿੱਖੀ ਸਾਨੂੰ ਗੁਰੂ ਨਾਨਕ ਨੇ ਨਹੀਂ ਦਿੱਤੀ। ਕਿਸੇ ਸ਼ਹੀਦ ਦਾ ਸ਼ਹੀਦੀ ਦਿਹਾੜਾ ਇਹਨਾਂ ਡੇਰਿਆਂ ਤੇ ਨਹੀਂ ਮਨਾਇਆ ਜਾਂਦਾ, ਇੱਥੇ ਤਾਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਇੱਥੇ ਸ਼ਹੀਦਾਂ ਦੇ ਦਿਨ ਨਹੀਂ ਮਨਾਏ ਜਾਂਦੇ। ਸਤਵੰਤ ਸਿੰਘ ਬੇਅੰਤ ਸਿੰਘ ਦਾ ਦਿਨ ਨਹੀਂ ਮਨਾਉਣਾ ਇਹਨਾਂ ਨੇ, ਇਹ ਉਹਨਾਂ ਦੀ ਬੁੱਕਲ ਚ ਬੈਠੇ ਨੇ, ਇਹਨਾਂ ਕੋਲੋਂ ਨਹੀਂ ਮਨਾਏ ਜਾਣੇ। ਹਜ਼ੂਰ ਕਿਰਪਾ ਕਰਦੇ ਨੇ, ਇਹ ਸੱਚਾ ਸੋਹਿਲਾ। ਕਹਿੰਦੇ ਪੁੱਤ ਤੈਨੂੰ ਗੁਰਦੁਆਰਾ ਬਣਾਉਣਾ ਹੀ ਪੈਣਾ, ਮੈਂ ਸੋਹਿਲਾ ਹੀ ਉਹ ਦੇ ਕੇ ਚੱਲੇ ਆ ਜਿਹੜਾ ਤੂੰ ਸੱਚੇ ਘਰ ਚ ਗਾ ਸਕਣਾ। ਇਹ ਸੱਚਾ ਸੋਹਿਲਾ, ਸੱਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ। ਪੰਕਤੀਆਂ ਤੁਹਾਨੂੰ ਯਾਦ ਨੇ, ਜਿੱਥੇ ਸਦਾ ਸੱਚ ਤੇ ਆਵੇ। ਸਦਾ ਦਾ ਮਤਲਬ ਸਦੀਵ ਕਾਲ। ਇਹ ਨਹੀਂ ਵੀ ਅੱਜ ਕੋਈ ਆ ਗਿਆ ਤੇ ਕੋਈ ਪਾਰਟੀ ਆ ਗਈ, ਉਹ ਕਵੇ ਵੀ ਮੈਂ ਤਾਂ ਫਲਾਨਾ ਬਾਬਾ ਜੀ ਨੂੰ ਉਹ ਬੁੱਕ ਕੀਤਾ ਹੋਇਆ, ਸਾਡਾ ਪ੍ਰੋਗਰਾਮ ਹੈ ਤੇ ਅਸੀਂ ਉਹਦੇ ਕੋਲ ਕਰਾਉਣਾ, ਬਿਲਕੁਲ ਨਹੀਂ। ਸਿਧਾਂਤ ਇੱਕੋ ਹੀ ਹੋਵੇਗਾ, ਕੋਈ ਬੋਲੇ ਕੋਈ ਇਤਰਾਜ ਨਹੀਂ। ਕਿਸੇ ਵੀ ਬਾਣੇ ਚ ਹੋਵੇ, ਕਿਸੇ ਵੀ ਪਹਿਰਾਵੇ ਚ ਹੋਵੇ, ਗੱਲ ਗੁਰੂ ਨਾਨਕ ਦੇ ਘਰ ਦੀ ਕਰੇ ਤੇ ਕੋਈ ਇਤਰਾਜ ਨਹੀਂ। ਅੱਜ ਤਾਂ ਅਸੀਂ ਸਿੱਖੀ ਦਾ ਦਾਇਰਾ ਬਹੁਤ ਛੋਟਾ ਜਿਹਾ ਕਰ ਲਿਆ। ਗੁਰੂ ਸਾਹਿਬਾਂ ਦੇ ਵੇਲੇ ਬ੍ਰਾਹਮਣ ਆ ਕੇ ਗੁਰੂ ਘਰ ਚ ਕਥਾ ਕਰਦੇ ਰਹੇ ਨੇ, ਬ੍ਰਾਹਮਣ ਆ ਕੇ ਕਥਾ ਕਰਦੇ ਰਹੇ ਨੇ, ਪਰ ਗੁਰੂ ਜੀ ਇਹ ਨਹੀਂ ਸੀ ਮਨਾ ਕਰਦੇ ਵੀ ਤੂੰ ਕਥਾ ਨਾ ਕਰ। ਹਾਂ, ਕਥਾ ਕਰ, ਤੈਨੂੰ ਗੱਲ ਰੱਬ ਦੀ ਕਰਨੀ ਪੈਣੀ ਹੈ, ਗੱਲ ਪਰਮੇਸ਼ਰ ਦੀ ਕਰਨੀ ਪੈਣੀ ਹੈ। ਮੈਂ ਛੋਟਾ ਜਿਹਾ ਇੱਕ ਦ੍ਰਿਸ਼ਟਾਂਤ ਦੇ ਦਿਆਂ, ਸਮਾਂ ਬਹੁਤ ਥੋੜਾ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਪ੍ਰੋਫੈਸਰ ਸਾਹਿਬ ਸਿੰਘ ਨੇ ਗਾਥਾ ਲਿਖੀ ਹੋਈ ਹੈ, ਸਤਿਗੁਰੂ ਪਰਖ ਕਰਦੇ ਰਹਿੰਦੇ ਸਨ ਬਾਰ ਬਾਰ। ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਆਇਆ ਕਥਾ ਵਾਚਕ, ਕਹਿਣ ਲੱਗਾ ਮਹਾਰਾਜ ਜੀ ਮੈਂ ਕਥਾ ਕਰਨੀ ਹੈ। ਸਾਹਿਬ ਕਹਿੰਦੇ ਕਰੋ। ਕਹਿੰਦੇ ਮੈਂ ਵੇਦਾਂ ਦੀ ਕਥਾ ਕਰਨੀ। ਕਹਿੰਦੇ ਵੇਦਾਂ ਦੀ ਕਰੋ ਤਾਂ ਕੀ ਹੋਇਆ, ਦੋਨੇ ਪੱਖ ਦੇਖਾਂਗੇ ਤਾਂ ਹੀ ਪਤਾ ਲੱਗੇਗਾ ਨਾ, ਵੇਦਾਂ ਦੀ ਕਰ ਲਓ। ਉਹਨਾਂ ਨੇ ਵੇਦਾਂ ਦੀ ਕਥਾ ਕੀਤੀ ਤੇ ਉਹ ਜਿਹੜੀਆਂ ਪੋਥੀਆਂ ਉਹਨੇ ਕੁਛ ਦਿਨ ਕਥਾ ਕੀਤੀ ਤੇ ਮੁੱਕ ਗਈਆਂ। ਉਹਨੂੰ ਲੱਗਿਆ ਵੀ ਚਾਰ ਪੈਸੇ ਵਾਧੂ ਬਣਦੇ ਨੇ ਤੇ ਮੈਂ ਹੋਰ ਲਮੇਰੀ ਕਰ ਲਾਂ। ਕਹਿਣ ਲੱਗੇ ਸਤਿਗੁਰੂ ਮੈਂ ਹੋਰ ਕਥਾ ਕਰਨੀ ਚਾਹੁੰਦੇ। ਸਾਹਿਬ ਕਹਿੰਦੇ ਹੋਰ ਕਰ ਲੈ। ਕਹਿਣ ਲੱਗਿਆ ਪਰ ਪੋਥੀਆਂ ਨੀ ਮੇਰੇ ਕੋਲ, ਮੈਨੂੰ ਮੰਗਵਾਉਣੀਆਂ ਪੈਣੀਆਂ। ਕਹਿੰਦੇ ਮੰਗਵਾ ਲੈ। ਉਹ ਕਹਿੰਦਾ ਠੀਕ ਹੈ। ਸਤਿਗੁਰੂ ਜੀ ਨੇ ਘਰੋਂ ਧਨ ਵੀ ਦੇ ਦਿੱਤਾ, ਪ੍ਰਬੰਧ ਵੀ ਕਰਤਾ, ਘੋੜਾ ਵੀ ਦੇ ਦਿੱਤਾ, ਸਭ ਕੁਛ ਪ੍ਰਬੰਧ ਕਰਤਾ ਵੀ ਜਾ ਲੈ ਆ। ਉਹ ਚਾਰ ਕੁ ਦਿਨਾਂ ਬਾਅਦ ਦੇਖਿਆ ਬ੍ਰਾਹਮਣ ਉੱਥੇ ਹੀ ਹੈ। ਕਹਿਣ ਲੱਗੇ ਪੰਡਿਤ ਜੀ ਕਥਾ ਵੀ ਬੰਦ ਹੈ ਤੇ ਤੁਸੀਂ ਗਏ ਵੀ ਨਹੀਂ, ਤੁਹਾਡਾ ਪੁੱਤ ਵੀ ਇੱਥੇ ਹੀ ਹੈ। ਉਹ ਕਹਿੰਦੇ ਜੀ ਮਹੂਰਤ ਨਹੀਂ ਅਜੇ ਠੀਕ ਨਿਕਲਿਆ ਵੀ ਤਾਂ ਕਰਕੇ ਮੈਂ ਹਜੇ ਨਹੀਂ ਭੇਜ ਸਕਿਆ, ਮੈਂ ਮਹੂਰਤ ਦੀ ਉਡੀਕ ਵਿੱਚ ਹੈ। ਇਹ ਜਿਹੜੇ ਅੱਜ ਵੀ ਪੰਡਿਤਾਂ ਨੂੰ ਹੱਥ ਦਿਖਾਉਂਦੇ ਉਹ ਵੀ ਧਿਆਨ ਨਾਲ ਸੁਣਿਓ, ਉਹ ਵੀ ਸੁਣਿਓ ਧਿਆਨ ਨਾਲ। ਉਹ ਕਹਿਣ ਲੱਗੇ ਠੀਕ ਹੈ, ਜਦੋਂ ਮਹੂਰਤ ਨਿਕਲਿਆ ਤੁਹਾਨੂੰ ਦੱਸ ਦਿਓ। 25-37 ਦਿਨੀ ਪੰਡਿਤ ਕਹਿਣ ਲੱਗੇ ਵੀ ਮਹੂਰਤ ਨਿਕਲਿਆ, ਸਤਿਗੁਰੂ ਅੱਜ ਮੈਂ ਆਪਣੇ ਬੱਚੇ ਨੂੰ ਭੇਜਣ ਲੱਗਿਆ। ਕਹਿੰਦੇ ਠੀਕ ਹੈ। ਉਹ ਬੱਚਾ ਚਲਾ ਗਿਆ, ਉਹਦਾ ਪੁੱਤ ਚਲਾ ਗਿਆ। ਸ਼ਾਮੀ ਦੇਖਿਆ ਫੇਰ ਉੱਥੇ ਦਰਬਾਰ ਚ, ਫੇਰ ਉੱਥੇ ਜਦੋਂ ਉੱਥੇ ਦੇਖਿਆ ਤੇ ਸਤਿਗੁਰੂ ਕਹਿਣ ਲੱਗੇ ਵੀ ਇੱਕੋ ਦਿਨ ਚ ਏਡੀ ਜਲਦੀ ਲੈ ਕੇ ਆ ਗਿਆ। ਉਹ ਕਹਿੰਦੇ ਨਹੀਂ ਸਤਿਗੁਰੂ ਗਿਆ ਹੀ ਨਹੀਂ। ਕਹਿੰਦੇ ਕਿਉਂ, ਤੁਸੀਂ ਤਾਂ ਕਿਹਾ ਸੀ ਮੂਰਤ ਨਿਕਲ ਗਿਆ। ਕਹਿੰਦੇ ਮੂਰਤ ਤਾਂ ਨਿਕਲਿਆ ਸੀ, ਸਾਰੇ ਵੇਦ ਮੰਤਰ ਸਭ ਕੁਛ ਪੜ੍ਹ ਕੇ ਮੈਂ ਜਦੋਂ ਇਹਨੂੰ ਤੋਰਿਆ ਤੇ ਜਦੋਂ ਇਹ ਪਿੰਡੋਂ ਨਿਕਲਣ ਲੱਗਿਆ ਉੱਥੇ ਖੋਤਾ ਹਿਣਕ ਪਿਆ। ਸਾਡੇ ਕਰਮਾਂ ਦੇ ਅਨੁਸਾਰ ਖੋਤਾ ਹਿਣਕਣਾ ਬਹੁਤ ਵੱਡੀ ਬਦਬਸ਼ਗਨੀ ਹੈ। ਇਹ ਵਾਪਸ ਆ ਗਿਆ ਵੀ ਤੇ ਬਦਸ਼ਗਨ ਸਾਹਿਬ ਕਹਿੰਦੇ ਪੰਡਿਤ ਜੀ ਤੁਹਾਡੇ ਤਾਂ ਬਚਨਾਂ ਨੂੰ ਖੋਤਾ ਵੀ ਬਰਬਾਦ ਕਰ ਦਿੰਦਾ। ਮੈਂ ਇਹੋ ਜਿਹੇ ਬਚਨ ਨਹੀਂ ਨਾ ਸਿੱਖਾਂ ਨੂੰ ਸਿਖਾਉਣੇ, ਮੈਨੂੰ ਨੀ ਤੁਹਾਡੀ ਲੋੜ ਹੈਗੀ, ਤੁਸੀਂ ਹੁਣ ਬੱਸ ਬੰਦ ਕਰੋ, ਇੰਨੀ ਬਹੁਤ ਹੈ, ਜਿੰਨੀ ਹੋ ਗਈ ਇੰਨੀ ਬਹੁਤ ਹੈ। ਮਸਲਾ ਇਹ ਸੀ ਵੀ ਗੁਰੂ ਘਰ ਦੇ ਵਿੱਚ ਗੱਲ ਸੱਚ ਦੀ ਹੋਵੇ, ਇਹ ਜ਼ਿੰਮੇਵਾਰੀ ਹੈ ਸਾਡੀ। ਮੰਦਰ ਵਿੱਚ ਗੱਲ ਮੰਦਰ ਦੀ ਹੋਵੇ ਮੰਨਿਆ ਜਾ ਸਕਦਾ, ਜਦੋਂ ਗੁਰਦੁਆਰੇ ਚ ਮੰਦਰ ਦੀਆਂ ਆਰਤੀਆਂ ਆਉਂਦੀਆਂ ਫਿਰ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਕਿੱਥੇ ਖਲੋਤੇ ਹੋਏ, ਵਿਚਾਰਨਾ ਚਾਹੀਦਾ। ਗੁਰਦੁਆਰਿਆਂ ਵਿੱਚ ਭੰਗ ਘੋਟ ਕੇ ਪੀਤੀ ਜਾ ਰਹੀ ਹੈ, ਸਾਨੂੰ ਸਮਝਣਾ ਚਾਹੀਦਾ ਵੀ ਸਿੱਖ ਕੌਮ ਨੂੰ ਕਿਸ ਨਸ਼ੇ ਦੀ ਗੋਦ ਵਿੱਚ ਸੌਣ ਲੱਗੇ ਨੇ। ਇਹਨੇ ਸਪਸ਼ਟ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ, ਜਦੋਂ ਜੋਗੀਆਂ ਨੂੰ ਮਿਲੇ ਕਹਿਣ ਲੱਗੇ ਵੀ ਸ਼ਰਾਬ ਦਾ ਪਿਆਲਾ ਚੁੱਕੋ ਤੇ ਸ਼ਰਾਬ ਪੀਓ, ਸਤਿਗੁਰੂ ਕਹਿਣ ਲੱਗੇ ਵੀ ਮੈਂ ਪੀਂਦਾ ਤੇ ਰੋਜ਼ ਹੈ ਪਰ ਮੈਂ ਤੁਹਾਡੇ ਵਾਲੀ ਨੀ ਪੀਂਦਾ। ਕਹਿਣ ਲੱਗੇ ਕਿਹੜੀ ਪੀਂਦੇ ਹੋ? ਹਜ਼ੂਰ ਕਹਿਣ ਲੱਗੇ ਅਸੀਂ ਘਰ ਦੀ ਕੱਢ ਕੇ ਪੀਨੇ, ਗੁੜ ਕਰ ਗਿਆਨ। ਇਹ ਸ਼ਬਦ ਹੈ ਗੁਰਬਾਣੀ ਦਾ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਉ ਚਵਾਈਐ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ। ਉਹ ਤੂੰ ਨਾਮ ਦਾ ਰਸ ਪੀਓ, ਕਿਹੜੇ ਸ਼ਰਾਬ ਦਾ ਪਿਆਲਾ ਪੀ ਕੇ ਤੂੰ ਸੋਚਦਾ ਮੇਰੀ ਸੁਰਤੀ ਲੱਗ ਗਈ? ਇਹ ਤਾਂ ਨਸ਼ੇ ਦੀ ਗੱਲ ਹੈ, ਜੇ ਨਸ਼ਾ ਉਤਰ ਜਾਂਦਾ ਫਿਰ ਉਵੇਂ ਹੋ ਜਾਂਦਾ। ਉਹ ਭੰਗ ਪੀਣ ਵਾਲਿਆ ਮਤ ਸੋਚੀ ਤੂੰ ਸਿੱਖੀ ਨੂੰ ਕਮਾ ਸਕੇਗਾ, ਸਿੱਖੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਨੇ, ਸਿੱਖੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਣਿਆਂ ਤੇ ਆਰੇ ਚਲਵਾਏ ਨੇ, ਸਿੱਖੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਛਾਤੀਆਂ ਚ ਗੋਲੀਆਂ ਖਾਧੀਆਂ ਨੇ। ਉਹ ਭੰਗ ਪੀਣ ਵਾਲੇ ਨਹੀਂ ਸੀ, ਉਹ ਜਪਜੀ ਸਾਹਿਬ ਪੜ੍ਹਨ ਵਾਲੇ ਸੀ, ਉਹ ਸੁਖਮਨੀ ਸਾਹਿਬ ਪੜ੍ਹਨ ਵਾਲੇ ਸੀ, ਉਹ ਆਸ਼ਾ ਕੀ ਵਾਰ ਦੇ ਆਸ਼ਕ ਸਨ। ਬੇਨਤੀ ਕਰਨੀ ਚਾਹੁੰਦਾ, ਸਤਿਗੁਰੂ ਨੇ ਕਿੱਡੀਆਂ ਵੱਡੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ। ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਤੁਦ ਭਾਵੇ। ਸੱਚ ਤਾਂ ਫਿਰ ਉਹ ਹੀ ਕਹਿ ਸਕਦਾ ਨਾ ਜਿਹੜਾ ਰੱਬ ਨੂੰ ਚੰਗਾ ਲੱਗ ਜਾਏ, ਜਿਹੜਾ ਰੱਬ ਨੂੰ ਭਾ ਜਾਏ, ਕਿਉਂਕਿ ਸੱਚ ਦਾ ਰਾਹ ਬੜਾ ਕੰਡਿਆਲਾ ਹੈ, ਸੱਚ ਦਾ ਰਾਹ ਬੜਾ ਔਖਾ ਹੈ। ਸੱਚ ਦੇ ਰਾਹ ਤੇ ਨਿਰੀ ਐਸ਼ੋ ਇਸ਼ਰਤ ਨਹੀਂ ਹੁੰਦੀ, ਐਸ਼ੋ ਇਸ਼ਰਤ ਉਦੋਂ ਹੀ ਹੋ ਸਕਦੀ ਹੈ ਜਦੋਂ ਅਸੀਂ ਸੱਚ ਨਾਲ ਟੁੱਟ ਜਾਈਏ। ਸੱਚੋ ਤੇ ਆਵੇ ਜਾਂ ਤੁਦ ਭਾਵੇ, ਗੁਰਮੁਖ ਜਿਨ੍ਹਾਂ ਬੁਝਾਵੇ, ਜਿਨ੍ਹਾਂ ਨੂੰ ਤੂੰ ਆਪਣੀ ਸ਼ਰਨ ਵਿੱਚ ਪਾ ਕੇ ਸਮਝਾ ਦਿੰਦਾ, ਉਹ ਸੱਚ ਦੇ ਪੰਧੀ ਬਣ ਜਾਂਦੇ ਨੇ। ਉਹ ਫਿਰ ਮਨ ਵਿੱਚ ਸੋਚਦੇ ਨੇ ਮੈਂ ਇਹੋ ਜਿਹੇ ਬ੍ਰਹਮ ਗਿਆਨੀ ਦੀ ਸਤਿਕਾਰ ਕਰਨਾ ਜਿਹਦੇ ਜੀਵਨ ਵਿੱਚ ਮਨ ਸੱਚਾ ਮੁੱਖ ਸੱਚਾ ਸੋਏ ਅਵਰਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਨਾ ਕਿ ਕੱਲਾ ਚੋਲੇ ਵਾਲਾ, ਉਹ ਨਹੀਂ ਜਿਹੜਾ ਐਸ ਬਿਰਤੀ ਦਾ ਮਾਲਕ ਹੈ। ਗੁਰਮੁਖ ਜਿਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ, ਖਸਮ ਦਾ ਅਰਥ ਹੁੰਦਾ ਮਾਲਕ। ਅਸਲ ਵਿੱਚ ਇਹੋ ਸੱਚ, ਇਹੋ ਪਰਮੇਸ਼ਰ ਸਾਰਿਆਂ ਦਾ ਮਾਲਕ ਹੈ। ਜਿਸ ਬਖਸ਼ੇ ਸੋ ਜਨ ਪਾਵੇ, ਇਹ ਸੱਚ ਨੂੰ ਉਹੀਓ ਧਾਰਨ ਕਰਦਾ ਜਿਹਦੇ ਉੱਤੇ ਮਾਲਕ ਬਖਸ਼ਿਸ਼ ਕਰਦਾ, ਰਹਿਮਤ ਕਰਦਾ। ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ। ਇਹ ਸੱਚਾ ਸੋਹਿਲਾ, ਇਹ ਕਿਸੇ ਮਨੁੱਖ ਦੀ ਉਸਤਤ ਵਿੱਚ ਨਹੀਂ ਹੈ, ਇਹ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਨਹੀਂ ਹੈ, ਇਹਨੂੰ ਤੈਨੂੰ ਕਿਸੇ ਹੋਰ ਥਾਂ ਤੇ ਨਹੀਂ ਗਾਉਣ ਦੇਣਾ। ਜੇ ਤੂੰ ਇਹ ਸੱਚ ਦਾ ਸੋਹਿਲਾ ਗਾਉਣਾ ਤਾਂ ਗੁਰਦੁਆਰਾ ਸਾਹਿਬ ਬਣਾ। ਸਾਡਾ ਵੀ ਸੰਗਤ ਦਾ ਫਰਜ਼ ਬਣਦਾ ਭਈ ਇਹੋ ਜਿਹੇ ਅਸਥਾਨਾਂ ਨੂੰ ਇੰਨਾ ਕਾਮਯਾਬ ਕਰੀਏ ਜਿੱਥੋਂ ਕਦੇ ਸੱਚ ਦੀ ਆਵਾਜ਼ ਦਬਾਈ ਨਾ ਜਾ ਸਕੇ, ਤੇ ਉਹਨਾਂ ਕੂੜਿਆਰ ਉਹਨਾਂ ਕਰਮ ਕਾਂਢੀ ਲੋਕਾਂ ਲਈ ਇਹ ਭਾਜੜ ਪਾਉਣ ਵਾਲਾ ਸਾਧਨ ਬਣ ਜਾਏ। ਗੁਰੂ ਕਿਰਪਾ ਕਰੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਹੀ ਵਿਚਾਰਾਂ ਸਾਂਝੀਆਂ ਕਰਾਂਗੇ। ਨਿਸ਼ਾਨ ਸਾਹਿਬ ਕੀ ਹੈ, ਲੰਗਰ ਕੀ ਹੈ, ਮੱਥਾ ਕਿਵੇਂ ਟੇਕਣਾ ਚਾਹੀਦਾ, ਸਾਨੂੰ ਗੁਰਦੁਆਰਾ ਸਾਹਿਬ ਕੀ ਕਰਨ ਆਉਣਾ ਚਾਹੀਦਾ, ਅਸੀਂ ਕਿਉਂ ਨੇ ਗੁਰਦੁਆਰਾ ਸਾਹਿਬ, ਇਤਿਹਾਸਕ ਨਾਲ ਦੀਆਂ ਰਲਦੀਆਂ ਵਿਚਾਰਾਂ ਆਪਾਂ ਸਾਂਝੀਆਂ ਕਰਾਂਗੇ। ਮੈਂ USA ਪੰਜਾਬੀ ਰੇਡੀਓ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹੈ ਜਿਹੜੇ ਇਹ ਸੱਚ ਦਾ ਸੁਨੇਹਾ ਮਨੁੱਖਤਾ ਦੇ ਦਰ ਤੱਕ ਪਹੁੰਚਾ ਰਹੇ ਨੇ। ਮਾਲਕ ਚੜ੍ਹਦੀ ਕਲਾ ਬਖਸ਼ੇ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਦੀ ਖਿਮਾ ਜੀ ਪਿਆਰ ਨਾਲ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।